ਸਤਨਾਮ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ, ਤਾਪ ਗਵਾਇਆ ਗੁਰਪੂਰੇ, ਵਾਜੀ ਅਨਹਦ ਤੂਰੇ, ਸਰਬ ਕਲਿਆਣ ਪ੍ਰਭ ਕੀਨੇ, ਕਰ ਕਿਰਪਾ ਆਪ ਦੀਨੇ, ਬੇਦਨ ਸਤਗੁਰ ਆਪ ਗਵਾਈ, ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ, ਰਹਾਉ ਜੋ ਮੰਗਾ ਹੈ ਸੋ ਲੇਵਾ ਹੈ, ਪ੍ਰਭ ਆਪਣੇ ਆਪ ਸੰਤਾ ਦੇਵਾ ਹੈ, ਹਰ ਗੋਬਿੰਦ ਪ੍ਰਭ ਰੱਖਿਆ, ਜਨ ਨਾਨਕ ਸਾਚ ਸੁਭਾਖਿਆ, ਹਰ ਗੋਬਿੰਦ ਪ੍ਰਭ ਰੱਖਿਆ, ਜਨ ਨਾਨਕ ਸਾਚ ਸੁਭਾਖਿਆ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜਾ ਪਾਦ ਭਾਈ ਉਰੇ ਨਵਰ ਸਰਵਰੇ ਕਾਇਨਾਤ ਸ਼ਹਿਨ ਸ਼ਾਹਿਦ ਆਲਮ ਮਿੱਠ ਬੋਲੜੇ ਸੱਜਣ ਸਵਾਮੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਸਤਿਗੁਰਾਂ ਨੇ ਆਪਣੀ ਪਾਵਨ ਪਵਿੱਤਰ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਦੀਨ ਦੁਹੀ ਦੁਨੀ ਦੇ ਤਖ਼ਤ ਤੇ ਬਿਰਾਜਮਾਨ ਹੋ ਕੇ ਜਿਸ ਨੂੰ ਦਿਆਲ ਹੋਇਆ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾਵੇ, ਇਹਨਾਂ ਮਹਾਂਵਾਕਾਂ ਅਨੁਸਾਰ ਆਪਣਾ ਪਾਵਨ ਪਵਿੱਤਰ ਮੁੱਖ ਵਾਕ ਹੁਕਮਨਾਮਾ ਉਪਦੇਸ਼ ਬਖਸ਼ਿਸ਼ ਕੀਤਾ। ਸੋਰਠ ਰਾਗ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ, ਇਸ ਸ਼ਬਦ ਦੀ ਸੰਪਰਦਾਇ ਟਕਸਾਲੀ ਵੀਰ ਜਿਹੜੇ ਨੇ ਉਥਾਨਕਾ ਦੱਸਦੇ ਨੇ ਗੁਰਮੁਖ ਪਿਆਰੇ, ਕਿਉਂਕਿ ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਇੱਕ ਤਾਪ ਦਾ ਜ਼ਿਕਰ ਆਇਆ ਆ, ਅਖੀਰਲੀਆਂ ਸ਼ਬਦ ਦੀਆਂ ਪੰਕਤੀਆਂ ਦੇ ਵਿੱਚ ਹਰ ਗੋਬਿੰਦ ਨਾਮ ਦਾ ਜ਼ਿਕਰ ਆਇਆ ਆ। ਸੰਪਰਦਾਇ ਵੀਰਾਂ ਨੇ ਇਸ ਸ਼ਬਦ ਦੀ ਉਥਾਨਕਾ ਇਹੋ ਦੱਸੀ ਆ ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਅੰਮ੍ਰਿਤਸਰ ਤੋਂ ਨਗਰ ਗੁਰੂ ਕੀ ਵਡਾਲੀ ਵਿਖੇ ਪਹੁੰਚੇ। ਸਤਿਗੁਰਾਂ ਨੇ ਉੱਥੇ ਪਾਣੀ ਦੀ ਦਿੱਕਤ ਨੂੰ ਦੂਰ ਕਰਦਿਆਂ ਹੋਇਆਂ ਆਪਣੇ ਹੱਥਾਂ ਦੇ ਨਾਲ ਛੇ ਖੂਹ ਜਿਹੜੇ ਸਨ ਗੁਰਮੁਖ ਪਿਆਰੇ ਉੱਥੇ ਲਗਵਾਏ। ਉੱਥੋਂ ਦੀ ਜ਼ਮੀਨ ਨੂੰ ਆਬਾਦ ਕੀਤਾ। ਉਸ ਜਗ੍ਹਾ 'ਤੇ ਗੁਰੂ ਕੀ ਵਡਾਲੀ ਵਿਖੇ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਛੇਵੇਂ ਸਤਿਗੁਰੂ ਛੇਵੇਂ ਨਾਨਕ ਉਹਨਾਂ ਨੇ ਅਵਤਾਰ ਧਾਰਨਾ ਕੀਤਾ। ਇੱਕ ਖੂਹ ਸਤਿਗੁਰਾਂ ਨੇ ਜਿੱਥੇ ਨਗਰ ਦੇ ਵਿੱਚ ਪਿੰਡ ਦੇ ਵਿੱਚ ਉਹਨਾਂ ਦੀ ਆਪਣੀ ਰਹਾਇਸ਼ ਸੀ ਉੱਥੇ ਸਤਿਗੁਰਾਂ ਨੇ ਲਗਵਾਇਆ, ਉਹਦੀ ਮੁਰੰਮਤ ਕਰਵਾਈ। ਇੱਕ ਖੂਹ ਸਤਿਗੁਰਾਂ ਨੇ ਚੜ੍ਹਦੇ ਪਾਸੇ ਲਗਵਾਇਆ। ਜਿਹੜਾ ਪਿੰਡ ਵਾਲਾ ਖੂਹ ਸੀ ਉਹਦੇ ਵਿੱਚ ਇੱਕ ਹਲਟ ਚੱਲਦਾ ਸੀ, ਜਿਹੜਾ ਚੜ੍ਹਦੇ ਪਾਸੇ ਜਿੱਥੇ ਸਤਿਗੁਰਾਂ ਨੇ ਆਵੇ ਪਕਾਏ ਸਨ ਉਸ ਜਗ੍ਹਾ ਤੋਂ ਹਟਵਾਂ ਖੂਹ ਲਵਾਇਆ, ਉਹਦੇ ਵਿੱਚ ਦੋ ਹਲਟ ਚੱਲਦੇ ਨੇ। ਉਹ ਖੂਹ ਸਤਿਗੁਰਾਂ ਨੇ ਆਪਣੇ ਮਾਮਾ ਮੋਹਰੀ ਜੀ ਦੇ ਨਾਮ ਦੇ ਉੱਤੇ ਪ੍ਰਚਲਿਤ ਕੀਤਾ, ਨਾਮ 'ਤੇ ਲਵਾਇਆ ਸੀ। ਇੱਕ ਖੂਹ ਸਤਿਗੁਰਾਂ ਨੇ ਪਿੰਡ ਦੀ ਦੱਖਣ ਵਾਲੀ ਬਾਹੀ ਗੁਰਦੁਆਰਾ ਮੰਜੀ ਸਾਹਿਬ ਉੱਥੇ ਲਗਵਾਇਆ, ਉੱਥੇ ਤਿੰਨ ਹਲਟ ਚੱਲਦੇ ਸਨ। ਇੱਕ ਖੂਹ ਸਤਿਗੁਰਾਂ ਨੇ ਉੱਥੋਂ ਨਜ਼ਦੀਕ ਹੀ ਜੋ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਆ ਉੱਥੇ ਲਗਵਾਇਆ, ਉਹਦੇ ਵਿੱਚ ਪੰਜ ਹਲਟ ਚੱਲਦੇ ਸਨ। ਇੱਕ ਖੂਹ ਸਤਿਗੁਰਾਂ ਨੇ ਪਸ਼ਮ ਵਾਲੇ ਪਾਸੇ ਵੱਲ ਲਗਵਾਇਆ, ਉਹਦੇ ਵਿੱਚ ਚਾਰ ਹਲਟ ਚੱਲਦੇ ਸਨ। ਇਹ ਜਿਹੜਾ ਗੁਰਦੁਆਰਾ ਸ਼ਾਹਡਾ ਸਾਹਿਬ ਵਿਖੇ ਖੂਹ ਲਗਵਾਇਆ ਇਹਦੇ ਵਿੱਚ ਛੇ ਹਲਟ ਚੱਲਦੇ ਸਨ ਗੁਰਮੁਖ ਪਿਆਰਿਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਸ ਪਾਵਨ ਪਵਿੱਤਰ ਧਰਤੀ 'ਤੇ ਰਹੇ ਅਤੇ ਉਸ ਤੋਂ ਬਾਅਦ ਇੱਥੇ ਅੰਮ੍ਰਿਤਸਰ ਪਹੁੰਚੇ। ਇੱਥੋਂ ਹੀ ਅੰਗਰੇਜ਼ ਲਖਾਰੀ ਨੂਰਲ ਹੱਕ ਉਹ ਲਿਖਦੇ ਲਾਹੌਰ ਦੇ ਵਿੱਚ ਕਾਲ ਪੈ ਗਿਆ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉੱਥੇ ਪਹੁੰਚੇ। ਉਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਮਰ ਤਕਰੀਬਨ ਸਾਢੇ ਕੁ ਤਿੰਨ ਸਾਲ ਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਿਵਾਰ ਸਮੇਤ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਪਹੁੰਚੇ। ਉੱਥੋਂ ਦੀ ਜੋ ਦੁਰਦਸ਼ਾ ਸੀ ਬਹੁਤ ਭਾਰੀ ਕਾਲ ਪਿਆ ਸੀ, ਲੋਕ ਤੜਫ ਰਹੇ ਸਨ। ਇਸ ਕਾਲ ਦੀ ਬਿਮਾਰੀ ਦੇ ਨਾਲ ਬਹੁਤ ਸਾਰੀਆਂ ਮੌਤਾਂ ਹੋ ਗਈਆਂ ਜਿਹੜੀਆਂ ਰੁਲਦੀਆਂ ਫਿਰ ਰਹੀਆਂ ਸਨ। ਇਸ ਨਾਮਰਾਦ ਬਿਮਾਰੀ ਨੂੰ ਸਮਝ ਕੇ ਕੋਈ ਉਹਨਾਂ ਦੇ ਲਾਗੇ ਵੀ ਨਹੀਂ ਸੀ ਜਾਂਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੂਰ ਦਰੇਡੇ ਸਿੱਖਾਂ ਨੂੰ ਚਿੱਠੀਆਂ ਭੇਜੀਆਂ, ਹੁਕਮਨਾਮੇ ਭੇਜੇ ਕਿ ਜੋ ਦਸਵੰਦ ਅੰਮ੍ਰਿਤਸਰ ਦੀ ਕਾਰ ਸੇਵਾ ਵਾਸਤੇ ਆ ਰਿਹਾ ਹੈ ਉਹ ਸਾਰਾ ਹੀ ਦਸਵੰਦ ਲੈ ਕੇ ਲਾਹੌਰ ਪਹੁੰਚਣਾ ਕਰੋ। ਸਾਰੇ ਸਿੱਖ ਉੱਥੇ ਪਹੁੰਚੇ, ਲਾਹੌਰ ਨਿਵਾਸੀਆਂ ਦੀ ਸੇਵਾ ਕੀਤੀ। ਸਤਿਗੁਰਾਂ ਨੇ ਉੱਥੇ ਇੱਕ ਬੌਲੀ ਵੀ ਲਗਵਾਈ। ਇਸ ਬਿਮਾਰੀ ਇਸ ਕਾਲ ਦੇ ਵਿੱਚ ਹੀ ਸਮੇਂ ਦੇ ਵਿੱਚ ਹੀ ਇੱਕ ਬਿਮਾਰੀ ਜਿਹੜੀ ਸੀ ਚੇਚਕ ਸ਼ੀਤਲਾ ਜਿਹਨੂੰ ਕਹਿੰਦੇ ਸਨ ਗੁਰਮੁਖ ਪਿਆਰਿਓ, ਉਹ ਬਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨਿਕਲ ਆਈ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਜ਼ਿਕਰ ਵੀ ਕੀਤਾ ਇਸ ਗੱਲ ਦਾ, ਪਰ ਸਾਡੇ ਇਤਿਹਾਸਕਾਰਾਂ ਨੇ ਪਹਿਲੀ ਗੱਲ ਤਾਂ ਇਹ ਕਿ ਸਿੱਖਾਂ ਨੇ ਇਤਿਹਾਸ ਨੂੰ ਸਿਰਜਿਆ ਆ ਪਰ ਸਿੱਖਾਂ ਨੇ ਇਤਿਹਾਸ ਨੂੰ ਲਿਖਿਆ ਨਹੀਂ ਹੈ, ਕਿਉਂਕਿ ਸਾਡੀ ਕੌਮ ਜਿਹੜੀ ਸੀ ਸਿੱਖ ਕੌਮ ਇਹ ਨੀਵਿਆਂ ਲੋਕਾਂ ਦੇ ਵਿੱਚੋਂ ਬਹੁਤ ਹੀ ਉੱਠੀ ਸੀ, ਸ਼ੂਦਰਾਂ ਦੇ ਵਿੱਚੋਂ ਜ਼ਿਆਦਾ ਉੱਠੀ ਸੀ। ਅਤੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮੇਂ ਜਿਹੜੇ ਸ਼ੂਦਰ ਸਨ ਉਹਨਾਂ ਨੂੰ ਪੜ੍ਹਨ ਲਿਖਣ ਦਾ ਜਿਹੜਾ ਅਧਿਕਾਰ ਨਹੀਂ ਸੀ ਹੁੰਦਾ, ਉਹ ਪੜ੍ਹਦੇ ਨਹੀਂ ਸਨ ਹੁੰਦੇ, ਸੋ ਉਹਨਾਂ ਨੂੰ ਪੜ੍ਹਨ ਦਾ ਅਧਿਕਾਰ ਜਿਹੜਾ ਸੀ ਨਹੀਂ ਸੀ ਮਿਲਿਆ ਹੋਇਆ, ਨਾ ਉਹ ਕੋਈ ਧਰਮ ਕਰਮ ਦੇ ਕੰਮ ਹੀ ਕਰ ਸਕਦੇ ਸਨ। ਇੱਥੋਂ ਤੱਕ ਵੀ ਲਿਖਿਆ ਹੋਇਆ ਹੈ ਕਿ ਜੇ ਕਿਤੇ ਵੇਦਾਂ ਸ਼ਾਸਤਰਾਂ ਦੀ ਜਾਂ ਕੋਈ ਧਾਰਮਿਕ ਗ੍ਰੰਥਾਂ ਦੀ ਗੱਲ ਕੰਨ ਦੇ ਵਿੱਚ ਪੈ ਜਾਂਦੀ ਹੁੰਦੀ ਸੀ ਅਤੇ ਕੰਨਾਂ ਦੇ ਵਿੱਚ ਸਿੱਕਾ ਢਾਲ ਕੇ ਪਾ ਦਿੱਤਾ ਜਾਂਦਾ ਹੁੰਦਾ ਸੀ, ਜੇ ਕਿਤੇ ਜ਼ੁਬਾਨ ਦੇ ਨਾਲ ਪਰਮਾਤਮਾ ਦਾ ਨਾਮ ਵੀ ਲੈ ਲੈਣਾ ਅਤੇ ਉਹ ਜ਼ੁਬਾਨ ਵੀ ਕੱਟ ਦਿੱਤੀ ਜਾਂਦੀ ਹੁੰਦੀ ਸੀ, ਜਾਨਵਰਾਂ ਵਾਲਾ ਵਿਹਾਰ ਜਿਹੜਾ ਸੀ ਸਾਡੇ ਨਾਲ ਕੀਤਾ ਜਾਂਦਾ ਸੀ। ਕਹਿੰਦੇ ਸਾਡੀ ਜਿਹੜੀ ਹਾਲਤ ਸੀ ਉਹ ਇਸ ਤਰ੍ਹਾਂ ਦੀ ਸੀ ਇੱਕ ਤੇਲੀ ਨੇ ਕੋਹਲੂ ਦੇ ਅੱਗੇ ਬਲਦ ਜਿਹੜਾ ਸੀ ਜੋਇਆ ਹੋਇਆ ਸੀ ਤੇ ਉਹਦੇ ਨਾ ਖੋਪੇ ਅੱਖਾਂ ਦੇ ਉੱਤੇ ਲਾਏ ਹੋਏ ਸਨ ਕਿ ਵੇਖ ਨਾ ਸਕੇ ਉਹਦੀ ਦੁਕਾਨ ਤੇ ਕੋਈ ਗਾਹਕ ਆਇਆ। ਤੇ ਉਹਨੇ ਆਖਿਆ ਵੀ ਆ ਬੋਲ ਦੀਆਂ ਅੱਖਾਂ ਦੇ ਉੱਤੇ ਤੂੰ ਆ ਪੱਟੀ ਆ ਖੋਪੇ ਬਣੇ ਹੋਏ ਨੇ, ਇਹ ਖਲੋ ਜਾਵੇਗਾ। ਕਹਿੰਦਾ ਨਹੀਂ, ਇਹਨੇ ਖਲੋਣਾ ਨੀ, ਇਸੇ ਕਰਕੇ ਖੋਪੇ ਵਧੇ ਹੋਏ ਨੇ ਕਿ ਵੇਖ ਨਾ ਸਕੇ ਕਿ ਪੰਡਿਤ ਮਗਰ ਹੈਗਾ ਵੀ ਹੈ ਕਿ ਨਹੀਂ ਹੈਗਾ। ਤੇ ਉਹ ਕਹਿੰਦਾ ਤੈਨੂੰ ਪਤਾ ਕਿਸ ਤਰ੍ਹਾਂ ਲੱਗਦਾ? ਕਹਿੰਦਾ ਇਹਦੇ ਗਲ ਦੇ ਵਿੱਚ ਵਧੀ ਹੋਈ ਟੱਲੀ ਜਿਹੜੀ ਆ ਨਾ ਉਹ ਦੱਸਦੀ ਹੈ ਕਿ ਤੁਰਿਆ ਜਾ ਰਿਹਾ। ਤੇ ਕਹਿੰਦੇ ਉਹ ਜਿਹੜਾ ਤੇਲ ਲੈਣ ਵਾਸਤੇ ਆਇਆ ਸੀ ਉਹਨੇ ਕਹਿ ਦਿੱਤਾ ਜੇ ਬੋਲਦ ਖਲੋ ਜਾਵੇ ਤੇ ਖਲੋਤਾ ਹੀ ਧੌਣ ਹਲਾਈ ਜਾਵੇ ਤੇ ਫਿਰ ਤੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ। ਕਹਿੰਦੇ ਉਸ ਤੇਲੀ ਨੇ ਆਖਿਆ ਵੇਖੀ ਕਿਤੇ ਧਿਆਨ ਰੱਖੀ ਕਿਤੇ ਉੱਚੀ ਨਾ ਕਹਿ ਦੇਵੀ, ਬੋਲਦ ਕਿਤੇ ਸੁਣ ਨਾ ਲਵੇ। ਕਹਿੰਦੇ ਫਿਰ ਉਹਨੇ ਨਾ ਕੰਨ ਵੀ ਜਿਹੜੇ ਸਨ ਉਹਦੇ ਬੋਲਦ ਦੇ ਬੰਦ ਕਰ ਦਿੱਤੇ ਕਿ ਕਿਸੇ ਦੀ ਆਵਾਜ਼ ਵੀ ਨਾ ਸੁਣੇ। ਇਹ ਹਾਲਤ ਸੀ ਸਾਡੀ ਅੱਖਾਂ ਦੇ ਨਾਲ, ਅਸੀਂ ਮੰਦਰ ਦੇ ਵਿੱਚ ਜਾ ਕੇ ਕਿਸੇ ਧਾਰਮਿਕ ਗ੍ਰੰਥ ਨੂੰ ਵੇਖ ਨਹੀਂ ਸਾ ਸਕਦੇ, ਕੰਨ ਵੀ ਸਾਨੇ ਵੱਡੇ ਇਸੇ ਵਾਸਤੇ ਬੰਦ ਕਰ ਦਿੱਤੇ ਹੋਏ ਸਨ ਕਿ ਕਿਤੇ ਗਿਆਨ ਦੀ ਗੱਲ ਸੁਣ ਵੀ ਨਾ ਲੈਣ। ਇਸ ਕਰਕੇ ਅਸੀਂ ਜ਼ਿਆਦੇ ਅਗਿਆਨੀ ਸਾਂ ਤੇ ਆਪਣਾ ਇਤਿਹਾਸ ਆਪਣਾ ਲਿਖ ਸਕੇ। ਜਿਨ੍ਹਾਂ ਨੇ ਸਾਡਾ ਇਤਿਹਾਸ ਲਿਖਿਆ ਉਹ ਸੱਚ ਜਾਣੇ, ਉਹ ਸਾਡੇ ਵੱਡ ਵਡੇਰਿਆਂ ਦੇ ਨਾਲ ਨਾਲ ਵੈਰੀ ਵੀ ਸਨ, ਜਾਂ ਜਿਨ੍ਹਾਂ ਨੇ ਸਿੱਖ ਇਤਿਹਾਸ ਲਿਖਿਆ ਉਸ ਸਮੇਂ ਗੁਰਬਾਣੀ ਨੂੰ ਸਾਹਮਣੇ ਰੱਖ ਕੇ ਇਤਿਹਾਸ ਨਹੀਂ ਸਾਡਾ ਲਿਖਿਆ ਗਿਆ। ਗੁਰਮੁਖ ਪਿਆਰਿਓ, ਜੋ ਜੋ ਸਾਡੀਆਂ ਪਿੰਡਾਂ ਦੀਆਂ ਰਸਮਾਂ ਸਨ, ਰਿਵਾਜ ਸਨ, ਉਹਨਾਂ ਨੂੰ ਵੀ ਧਰਮ ਦੇ ਮਜ਼ਬੀ ਰੰਗ ਜਿਹੜਾ ਦੇ ਕੇ ਸੀ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖ ਦਿੱਤਾ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਿਹੜੀ ਅਗਵਾਈ ਮਿਲਦੀ ਆ ਉਹਦੇ ਖਿਲਾਫ ਜਿਹੜਾ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਆ, ਜੋ ਅੱਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਗੁਰਮੁਖ ਪਿਆਰਿਓ, ਇਸ ਸੰਬੰਧ ਦੇ ਵਿੱਚ ਦੋ ਗ੍ਰੰਥ ਜਿਹੜੇ ਨੇ ਮੁੱਖ ਤੌਰ ਤੇ, ਗੁਰਬਿਲਾਸ ਪਾਤਸ਼ਾਹੀ ਛੇਵੀਂ, ਗੁਰਪ੍ਰਤਾਪ ਸੂਰਜ, ਉਹਨਾਂ ਦੇ ਵਿੱਚ ਜ਼ਿਕਰ ਕੀਤਾ ਹੋਇਆ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਜਿਹੜੀ ਸ਼ੀਤਲਾ ਨਿਕਲੀ ਸੀ ਇਹਦੀ ਪੂਜਾ ਦੁਰਗਿਆਣੇ ਮੰਦਰ ਜਾ ਕੇ ਕੀਤੀ। ਜਦਕਿ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸੰਮਤ 1905 ਦੇ ਵਿੱਚ ਇਹ ਦੁਰਗਿਆਣਾ ਮੰਦਰ ਬਣਿਆ, ਉਸ ਤੋਂ ਪਹਿਲਾਂ ਇਹ ਦੁਰਗਿਆਣਾ ਮੰਦਰ ਹੀ ਨਹੀਂ ਸੀ ਹੈਗਾ। ਇਹ ਵੀ ਇੱਕ ਦੁਰਗੇ ਬ੍ਰਾਹਮਣ ਨੇ ਬਣਾਇਆ ਸੀ, ਜਿਹਨੂੰ ਹਰਿਮੰਦਰ ਸਾਹਿਬ ਦੇ ਵਿੱਚੋਂ ਕੱਢਿਆ ਹੋਇਆ ਸੀ। ਉਹਨੇ ਆਪਣਾ ਹੀ ਜਾ ਕੇ ਇਸ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨਕਲ ਦੇ ਨਾਲ ਇੱਕ ਦੁਰਗਿਆਣਾ ਮੰਦਰ ਤਿਆਰ ਕਰ ਲਿਆ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਲਿਖਦੇ ਇੱਥੇ ਸ਼ੀਤਲਾ ਮੰਦਰ ਤੇ ਜ਼ਰੂਰ ਹੈਗਾ ਸੀ ਛੋਟਾ ਜਿਹਾ, ਪਰ ਉਹ ਵੀ ਕੋਈ ਇੰਨਾ ਜ਼ਿਆਦਾ ਪੁਰਾਣਾ ਨਹੀਂ ਆ ਕਿ ਗੁਰੂ ਨਾਨਕ ਸਾਹਿਬ ਦੇ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਮੇਂ ਦਾ ਹੋਵੇ, ਇਹ ਬਾਅਦ ਦੇ ਵਿੱਚ ਬਣਿਆ ਆ। ਸਾਡੇ ਪਿੰਡਾਂ ਦੇ ਹਾਲਤ ਕੀ ਸਨ ਗੁਰਮੁਖ ਪਿਆਰਿਓ, ਪਹਿਲਾਂ ਇਹ ਵਿਚਾਰ ਕਰ ਲਈਏ। ਗਿਆਨੀ ਗੁਰਦਿੱਤ ਸਿੰਘ ਜੀ ਹੋਣਾ ਨੇ ਇੱਕ ਪੁਸਤਕ ਲਿਖੀ ਮੇਰਾ ਪਿੰਡ, ਉਹਨਾਂ ਨੇ ਮੇਰਾ ਪਿੰਡ ਕਿਤਾਬ ਦੇ ਵਿੱਚ ਨਾ ਆਪਣੇ ਪਿੰਡ ਦੇ ਵਿੱਚ ਜੋ ਜੋ ਕੁਝ ਹੁੰਦਾ ਸੀ ਸਾਰਾ ਹੀ ਹਵਾਲਾ ਦਿੱਤਾ। ਮੇਰੇ ਪਿੰਡ ਦੇ ਦਿਨ ਦਿਹਾੜ, ਮੇਰੇ ਪਿੰਡ ਦੇ ਸਾਧ ਸੰਤ, ਮੇਰੇ ਪਿੰਡ ਦੇ ਵਹਿਮ ਭਰਮ, ਮੇਰੇ ਪਿੰਡ ਦੇ ਦਿਨ ਦਿਹਾੜ, ਮੇਰੇ ਪਿੰਡ ਦੇ ਇਹ ਸਾਧੂ ਸੰਤ ਇਸ਼ਟ, ਮੇਰੇ ਪਿੰਡ ਦਾ ਬਚਪਨ, ਮੇਰੇ ਪਿੰਡ ਦਾ ਮੂੰਹ ਮਹਾਂਦਰਾ, ਮੇਰੇ ਪਿੰਡ ਦੀਆਂ ਸਿਆਪਾ, ਮੇਰੇ ਪਿੰਡ ਦਾ ਨਾਨਕਾ ਛੱਡ, ਉਹਨੇ ਜੋ ਪਿੰਡ ਦੇ ਵਿੱਚ ਹੁੰਦਾ ਸਾਰਾ ਆਪਣੇ ਪਿੰਡ ਦਾ ਜਿਹੜਾ ਹਾਲ ਦਿੱਤਾ ਹੈ। ਤੇ ਉਹਦੇ ਵਿੱਚ ਉਹਨੇ ਲਿਖਿਆ ਹੈ ਕਿ ਪਿੰਡ ਦੇ ਵਿੱਚ ਜਦੋਂ ਕੀ ਹੁੰਦਾ ਸੀ, ਕਿਸੇ ਨੂੰ ਖਸਰਾ, ਕਿਸੇ ਨੂੰ ਬੁਖਾਰ, ਪਾਣੀ ਝਾਰਾ, ਕੋਈ ਇਹੋ ਜਿਹੀਆਂ ਬਿਮਾਰੀਆਂ ਜਿਹੜੀਆਂ ਸਨ ਨਿਕਲ ਆਉਂਦੀਆਂ ਹੁੰਦੀਆਂ ਸਨ, ਤੇ ਪਿੰਡ ਦੀਆਂ 77-72 ਬੁਰੜੀਆਂ ਜਿਹੜੀਆਂ ਹੁੰਦੀਆਂ ਸਨ, ਜਿਨ੍ਹਾਂ ਦੀਆਂ ਅੱਖੀਆਂ ਵੀ ਚੁੰਨੀਆਂ ਜਿਹੀਆਂ ਹੁੰਦੀਆਂ ਸਨ, ਆਣ ਕੇ ਕਹਿ ਦਿੰਦੀਆਂ ਹੁੰਦੀਆਂ ਸਨ ਇਹਨੂੰ ਮਾਤਾ ਨਿਕਲ ਆਈ ਆ। ਤੇ ਮਾਤਾ ਵੀ ਉਹਨਾਂ ਦੀ ਕਈ ਪ੍ਰਕਾਰ ਦੀ ਸੀ, ਕੋਈ ਕਹਿੰਦੀ ਸੀ ਇਹ ਵਿਓਹ ਮਾਤਾ ਆ, ਕੋਈ ਕਹਿੰਦੀ ਸੀ ਇਹ ਕੁਆਰੀ ਮਾਤਾ ਆ, ਕੋਈ ਕਹਿੰਦੀ ਸੀ ਇਹ ਵੱਡੀ ਮਾਤਾ ਆ, ਕੋਈ ਕਹਿੰਦੀ ਇਹ ਛੋਟੀ ਮਾਤਾ, ਕੋਈ ਕਹਿੰਦੀ ਇਹ ਫੁੱਲ ਮਾਤਾ ਆ, ਕੋਈ ਕਹਿੰਦੀ ਸੀ ਇਹ ਜਲ ਮਾਤਾ ਆ। ਇਸ ਤਰੀਕੇ ਦੇ ਨਾਲ ਮਾਤਾ ਦੇ ਵੀ ਕਈ ਪ੍ਰਕਾਰ ਦੇ ਜਿਹੜੇ ਸਨ ਨਾਂ ਰੱਖੇ ਹੋਏ ਸਨ, ਤੇ ਜਿਹਨੂੰ ਉਹ ਕਿਤੇ ਦਾਣੇਦਾਰ, ਕੋਈ ਕਹਿੰਦੀ ਸੀ ਦਾਣੇਦਾਰ ਮਾਤਾ, ਜਿਹਨੂੰ ਇਸ ਤਰ੍ਹਾਂ ਦੀ ਕੋਈ ਬਿਮਾਰੀ ਹੋਣੀ, ਬੁਖਾਰ ਹੋਣਾ, ਉਹਨੂੰ ਡਾਕਟਰ ਦੇ ਕੋਲ ਨੀਮ ਹਕੀਮ ਦੇ ਕੋਲ ਨਹੀਂ ਸਨ ਲੈ ਕੇ ਜਾਂਦੇ ਹੁੰਦੇ, ਉਹਨੂੰ ਕਹਿਣਾ ਸਾਡੇ ਘਰ ਦੇ ਵਿੱਚ ਮਾਤਾ ਜਿਹੜੀ ਆ ਉਤਰੀ ਆ, ਤੇ ਮਾਤਾ ਦਾ ਜਿਹੜਾ ਵਾਹਨ ਆ ਨਾ ਉਹਨੂੰ ਖੋਤਾ ਕਹਿੰਦੇ ਹੁੰਦੇ ਸਨ ਤੇ ਉਹਨੂੰ ਲਾੜ ਦੇ ਨਾਲ ਕਿਆ ਕਰਨਾ ਇਹ ਖੋਤੜਾ ਆ ਮਾਤਾ ਦੇ ਤੇ ਅਸਵਾਰੀ ਕਰਦੀ ਤੇ ਉਹਨੂੰ ਨਾ ਇੱਕ ਮਗਰਲੇ ਕਮਰੇ ਦੇ ਵਿੱਚ ਡੱਕ ਦਿਆ ਕਰਨਾ ਸਰਕੜੇ ਦੇ ਨਾਲ ਉਹ ਸਾਰੇ ਕਮਰੇ ਦੇ ਰੋਸ਼ਨਦਾਨ ਬੰਦ ਕਰ ਦਿਆ ਕਰਨੇ ਤੇ ਪਿੰਡਾਂ ਦੇ ਵਿੱਚੋਂ ਗੋਹਾ ਲੈ ਕੇ ਜਿਹੜੀਆਂ ਉਸ ਦਰਵਾਜ਼ੇ ਦੀਆਂ ਝੀਤਾਂ ਹੁੰਦੀਆਂ ਸਨ ਉਹ ਵੀ ਬੰਦ ਕਰ ਦਿੱਤੀਆਂ ਜਾਂਦੀਆਂ ਹੁੰਦੀਆਂ ਸਨ ਤੇ ਗੁਰਮੁਖ ਪਿਆਰੇ ਉਹ ਘਰ ਦੇ ਵਿੱਚ ਮਾਤਾ ਦੇ ਜਿਹੜੇ ਸਨ ਉਹ ਗੀਤ ਗਾਏ ਜਾਇਆ ਕਰਿਆ ਕਰਨੇ ਆਲੇ ਦੁਆਲੇ ਦੱਸਿਆ ਕਰਨਾ ਕਿ ਮਾਤਾ ਹੱਸਦੀ ਖੇਡਦੀ ਸਾਡੇ ਘਰ ਆਈ ਆ ਹੱਸਦੀ ਖੇਡਦੀ ਸਾਡੇ ਘਰੋਂ ਚਲੇ ਜਾਏ ਜੇ ਕਿਸੇ ਨੇ ਆਖਿਆ ਕਰਨਾ ਇਹਦਾ ਇਲਾਜ ਕਰਾਓ ਤੇ ਸਾਰਿਆਂ ਨੇ ਉਹਦੇ ਗਲ ਪੈਣ ਤੱਕ ਜਾਇਆ ਕਰਨਾ ਬੇਸ਼ੱਕ ਉਹ ਇਨਸਾਨ ਉਹ ਬੀਬੀ ਉਹ ਬੱਚਾ ਮਰ ਭਾਵੇਂ ਜਾਵੇ ਪਰ ਕਿਸੇ ਨੀਮ ਹਕੀਮ ਡਾਕਟਰ ਦੇ ਕੋਲ ਉਹਨੂੰ ਦਵਾ ਦਾਰੂ ਨਹੀਂ ਸਨ ਕਰਵਾਉਣ ਲੈ ਕੇ ਜਾਂਦੇ ਹੁੰਦੇ ਕਹਿੰਦੇ ਹੁੰਦੇ ਸਨ ਇਹਦੇ ਤੇ ਮਾਤਾ ਨਿਕਲੀ ਹੈ ਇਹੋ ਜਿਹੜੇ ਵਹਿਮ ਭਰਮ ਸਨ ਗੁਰਮੁਖ ਪਿਆਰਿਓ ਪਲਚਾਰ ਧੋਏ ਇਹੋ ਹੀ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਲਿਖ ਦਿੱਤੇ ਗਏ ਗੁਰਪ੍ਰਤਾਪ ਸੂਰਜ ਦੇ ਵਿੱਚ ਲਿਖਿਆ ਹੋਇਆ ਆ ਇੱਕ ਦਿਨ ਚੜ੍ਹਿਓ ਜਵਰ ਹਰ ਗੋਬਿੰਦ ਤਬ ਪੜੇ ਪੌੜੇ ਰਹਿਤ ਚਿਤ ਮਾਗ ਬਹੁ ਚਿੰਤ ਦਿਨ ਤੀਸਰੇ ਵੀ ਕੁਛ ਲਖਣ ਦਿਖਾਏ ਜਗਤ ਨਾਮ ਸ਼ੀਤਲਾ ਕਹਾਏ ਕਹਿੰਦੇ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸੇ ਤਰ੍ਹਾਂ ਹੀ ਜਦੋਂ ਲਾਹੌਰ ਤੋਂ ਸਤਿਗੁਰ ਜੀ ਵਾਪਸ ਆਏ ਉਹ ਕਾਲ ਉਹ ਬਿਮਾਰੀਆਂ ਦਾ ਅਸਰ ਛੂਤ ਦਾ ਕੋਈ ਹੋ ਗਿਆ ਉਹ ਬੁਖਾਰ ਚੜ੍ਹ ਗਿਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੱਚੇ ਪਾਤਸ਼ਾਹ ਜੀ ਨੂੰ ਤੇ ਤੀਸਰੇ ਦਿਨ ਤੱਕ ਜਦੋਂ ਬੁਖਾਰ ਚੜਿਆ ਰਿਹਾ ਤੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜੀ ਸ਼ੀਤਲਾ ਉਹ ਨਿਕਲ ਆਈ ਸ਼ੀਤਲਾ ਮਾਤਾ ਕਹਿੰਦੇ ਗੁਰੂ ਅਰਜਨ ਤਬ ਦਿਜਵਰ ਬੁਲਾਏ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪੰਡਿਤ ਬੁਲਾਏ ਦੁਰਗਾ ਪਾਠ ਪੜਬੋ ਲਗਵਾਏ ਤੇ ਉਹ ਫਿਰ ਦੁਰਗਾ ਦਾ ਪਾਠ ਜਿਹੜਾ ਸੀ ਪੜ੍ਹਨ ਲੱਗ ਪਏ ਤੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਲਿਖਿਆ ਹੋਇਆ ਆ ਬ੍ਰਾਹਮਣ ਕੇ ਪ੍ਰਸਾਦ ਕੇ ਦੁਰਗਾ ਭਈ ਪ੍ਰਸੰਨ ਸਾਤ ਦਿਵਸ ਬੀਤਤ ਭਏ ਕਈ ਭਈ ਠੰਡ ਮਨ ਕਹਿੰਦੇ ਫਿਰ ਸੱਤਾਂ ਦਿਨਾਂ ਬਾਅਦ ਉਹ ਜਿਹੜੀ ਸੀ ਦੁਰਗਾ ਮਾਤਾ ਉਹ ਜਿਹੜੀ ਸ਼ੀਤਲਾ ਮਾਤਾ ਸੀ ਠੰਡੀ ਹੋਈ ਗੁਰਪ੍ਰਤਾਪ ਸੂਰਜ ਦੇ ਵਿੱਚ ਲਿਖਿਆ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਲਿਖਿਆ ਹੋਇਆ ਆ ਕਹਿੰਦੇ ਬਾਜ ਬਜਾਵਣ ਚੱਲੇ ਅਪਾਰਾ ਦੁਰਗਿਆਣੇ ਦੇਵੀ ਦਰਬਾਰਾ ਪੂਜਾ ਨਰੇਲ ਤੋਂ ਦਰਬ ਅਪਾਰਾ ਭੇਟਾ ਧਰੀ ਦੇਵ ਦਰਬਾਰਾ ਦੇਵੀ ਕੀ ਪਰਿਕਰਮਾ ਕੀਨੀ ਦੇਵ ਅਸਥਾਨ ਅਤਸ਼ੇ ਸ਼ਭਾ ਬੌਲੀਨੀ ਸ਼ਭਾ ਬੌਲੀਨੀ ਇਸ ਤਰੀਕੇ ਦੇ ਨਾਲ ਜਿਹੜਾ ਨਾ ਲਿਖਿਆ ਹੋਇਆ ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਜਿਹੜੇ ਇਤਿਹਾਸਿਕ ਗ੍ਰੰਥ ਨੇ ਕਿਉਂਕਿ ਇਤਿਹਾਸ ਦੇ ਵਿੱਚ ਬਹੁਤ ਸਾਰਾ ਰਲਾ ਜਿਹੜਾ ਆ ਪਾਇਆ ਹੋਇਆ ਆ 18ਵੀਂ ਸਦੀ ਦੇ ਵਿੱਚ ਜਦੋਂ ਸਿੰਘ ਦੂਰ ਜਿਹੜੇ ਜੰਗਲਾਂ ਦੇ ਵਿੱਚ ਲੁੱਕ ਛੁੱਪ ਕੇ ਰਹਿੰਦੇ ਸਨ ਤੇ ਸਾਡੇ ਧਾਰਮਿਕ ਅਸਥਾਨਾਂ ਦੇ ਉੱਤੇ ਇਹੋ ਹੀ ਪੁਜਾਰੀ ਜਿਹੜੇ ਸਨ ਇਹਨਾਂ ਨੇ ਆਣ ਕੇ ਕਬਜ਼ਾ ਕਰ ਲਿਆ ਤੇ ਮਨ ਮਰਜ਼ੀ ਦੀਆਂ ਕਥਾ ਕਹਾਣੀਆਂ ਸਾਡੇ ਗ੍ਰੰਥਾਂ ਦੇ ਵਿੱਚ ਪਾ ਦਿੱਤੀਆਂ ਗਈਆਂ ਗੁਰਮੁਖ ਪਿਆਰਿਓ ਜਿਹਨਾਂ ਨੂੰ ਮੰਨਦੇ ਆ ਰਹੇ ਆ ਕਹਿੰਦੇ ਉੱਥੇ ਜਾ ਕੇ ਦੁਰਗਾ ਦਾ ਪਾਠ ਕੀਤਾ ਸਿਮਰਨ ਕੀਤਾ ਸੇਵਾ ਕੀਤੀ ਉੱਥੇ ਭੇਟਾ ਧਰੀ ਜਦ ਕੇ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਸਿੱਖਿਆ ਲਈਏ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕੀ ਉਪਾਅ ਕੀਤਾ ਉਸ ਵੇਲੇ ਜਦੋਂ ਕਹਿੰਦੇ ਸ਼ੀਤਲਾ ਨਿਕਲ ਆਈ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਲਾਜ ਕੀਤਾ ਤੇ ਸ਼ਬਦ ਉਚਾਰਨ ਕੀਤਾ ਸ਼ੀਤਲਾ ਤੇ ਰੱਖਿਆ ਵਿਵਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਪਰਮਾਤਮਾ ਨੇ ਆਪਣੀ ਮਹਾਨ ਬਖਸ਼ਿਸ਼ ਕੀਤੀ ਤੇ ਇਹ ਜਿਹੜੀ ਸ਼ੀਤਲਾ ਨਿਕਲ ਆਈ ਆ ਇਹਦੇ ਉੱਤੋਂ ਬਾਲਕ ਗੁਰੂ ਹਰਗੋਬਿੰਦ ਨੂੰ ਰੱਖਿਆ ਕੀਤਾ ਇਹਦੀ ਰੱਖਿਆ ਕੀਤੀ ਹੈ ਜਦਕਿ ਗੁਰਬਾਣੀ ਦੇ ਵਿੱਚ ਸਾਨੂੰ ਕਿਤੋਂ ਵੀ ਇਹੋ ਜਿਹੀ ਸੇਧ ਨਹੀਂ ਮਿਲਦੀ ਫਿਰ ਸਤਿਗੁਰਾਂ ਨੇ ਤੇ ਸਾਨੂੰ ਸਪਸ਼ਟ ਕਹਿ ਦਿੱਤਾ ਆ ਭੈਰੋਂ ਭੂਤ ਸ਼ੀਤਲਾ ਧਾਵੇ ਖਰਬਾਣ ਉਹ ਸ਼ਾਰ ਉਡਾਵੇ ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋਏ ਉਹ ਤਰੇ ਹੋਰ ਪਾਵਨ ਪਵਿੱਤਰ ਉਪਦੇਸ਼ ਆ ਕੋਟ ਦੁਰਗਾ ਜਾ ਕੇ ਮਰਦਨ ਕਰੇ ਕਰੋੜਾਂ ਹੀ ਦੁਰਗਾ ਜਿਹੜੀਆਂ ਨੇ ਉਹ ਪਰਮਾਤਮਾ ਦੇ ਚਰਨ ਝਸ ਰਹੀਆਂ ਨੇ ਮਲ ਰਹੀਆਂ ਨੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਿਸ ਤਰ੍ਹਾਂ ਕਹਿ ਸਕਦੇ ਨੇ ਸਾਨੂੰ ਗੁਰਮੁਖ ਪਿਆਰਿਓ ਭਾਈ ਗੁਰਦਾਸ ਜੀ ਦੇ ਇਸ ਕਵਿਤ ਤੋਂ ਸਿੱਖਿਆ ਲੈਣੀ ਚਾਹੀਦੀ ਆ ਇਤਿਹਾਸ ਬਾਰੇ ਤੇ ਗੁਰਬਾਣੀ ਬਾਰੇ ਸਾਨੂੰ ਸਮਝ ਆਉਣੀ ਚਾਹੀਦੀ ਆ
ਅਸਲ ਦੇ ਵਿੱਚ ਸਤਿਗੁਰਾਂ ਨੇ ਕਰਨੀ ਤੇ ਕਹਿਣੀ ਦੇ ਉੱਤੇ ਜੋ ਸਾਨੂੰ ਉਪਦੇਸ਼ ਦਿੱਤਾ ਆ, ਸਤਿਗੁਰਾਂ ਦੀ ਕਹਿਣੀ ਜਿਹੜੀ ਆ ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਸਤਿਗੁਰਾਂ ਦੀ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਬਾਣੀ ਤੇ ਉਚਾਰਨ ਕੀਤੀ ਹੋਈ ਦੇ ਅਨੁਸਾਰ ਜੋ ਸਤਿਗੁਰਾਂ ਨੇ ਪ੍ਰੈਕਟੀਕਲ ਕੀਤਾ ਉਹ ਗੁਰੂ ਕਾ ਇਤਿਹਾਸ। ਗੁਰਬਾਣੀ ਸਾਡੇ ਵਾਸਤੇ ਕਸਵੱਟੀ ਆ ਤੇ ਜਿਹੜਾ ਕਸਵੱਟੀ ਦੇ ਉੱਤੇ ਸੋਨਾ ਖਰਾ ਨਹੀਂ ਉਤਰਦਾ ਉਹ ਖੋਟਾ ਹੁੰਦਾ ਆ, ਜਿਹੜਾ ਇਤਿਹਾਸ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਖਰਾ ਨਹੀਂ ਉਤਰਦਾ ਉਹ ਮਿਥਿਹਾਸ ਜੇ ਉਹ ਗਲਤ ਜੇ ਉਹਨੂੰ ਸਾਡੇ ਵਾਸਤੇ ਮੰਨਣਾ ਜਿਹੜਾ ਯੋਗ ਨਹੀਂ ਹੈ। ਭਾਈ ਗੁਰਦਾਸ ਜੀ ਇੱਕ ਕਵਿਤ ਦੇ ਵਿੱਚ ਉਚਾਰਨ ਕਰਦੇ ਨੇ, ਕਹਿੰਦੇ ਗੁਰੂ ਕੇ ਸਿੱਖ ਨੂੰ ਇਸ ਤਰ੍ਹਾਂ ਚੱਲਣਾ ਚਾਹੀਦਾ ਹੈ ਸੰਸਾਰ ਦੇ ਵਿੱਚ ਜੈਸੇ ਆ ਨਿਚੋੜ ਨਰ ਪਤ ਪਛਾਣੇ ਭਾਖਾ ਬੋਲਤ ਬਚਨ ਖਿਨ ਬੂਝੇ ਬਿਨ ਦੇਖੇ ਹੀ। ਕਹਿੰਦੇ ਜਿਸ ਤਰ੍ਹਾਂ ਇੱਕ ਨੌਕਰ ਹੁੰਦਾ ਆ ਉਹ ਆਪਣੇ ਰਾਜੇ ਦੀ ਬੋਲੀ ਨੂੰ ਦੂਰ ਹੁੰਦਿਆਂ ਹੋਇਆਂ ਵੀ ਜਾਂ ਹਨੇਰੇ ਦੇ ਵਿੱਚ ਵੀ ਰਾਜਾ ਜੇ ਕੁਝ ਬੋਲਦਾ ਤੇ ਪਛਾਣ ਲੈਂਦਾ ਹੈ ਕਿ ਮੇਰੇ ਮਾਲਕ ਨੇ ਮੈਨੂੰ ਕੀ ਕਿਹਾ ਆ, ਉਸੇ ਵੇਲੇ ਪੂਰੀ ਕਰਨ ਦਾ ਬੇਸ਼ੱਕ ਉਹਨੂੰ ਰਾਜਾ ਉਹਦਾ ਮਾਲਕ ਉਹਨੂੰ ਨਜ਼ਰ ਨਹੀਂ ਆ ਰਿਹਾ, ਆਵਾਜ਼ ਪਛਾਣ ਕੇ ਹੀ ਉਹ ਨਾ ਆਪਣੇ ਮਾਲਕ ਦੀ ਗੱਲ ਨੂੰ ਪੂਰੀ ਕਰ ਦਿੰਦਾ ਆ। ਕਹਿੰਦਾ ਜੈਸੇ ਜੌਹਰੀ ਪਰਖ ਜਾਣਤ ਰਤਨ ਕੀ, ਕਹਿੰਦੇ ਜਿਸ ਤਰ੍ਹਾਂ ਜੌਹਰੀ ਜਿਹੜਾ ਹੁੰਦਾ ਆ ਉਹਦੇ ਸਾਹਮਣੇ ਰਤਨ ਰੱਖ ਦਿੱਤਾ ਜਾਵੇ, ਹੀਰਾ ਰੱਖ ਦਿੱਤਾ ਜਾਵੇ, ਉਹ ਪਹਿਚਾਣ ਕਰਨ ਦਾ ਦੇਖਤੇ ਹੀ ਕਹੇ, ਦੇਖਦਿਆਂ ਸਾਰੇ ਕਹਿ ਦਿੰਦਾ ਆ। ਰੂਪ ਰੇਖ ਕੀ, ਕਹਿੰਦੇ ਉਹਦੇ ਵਿੱਚ ਜੇ ਕੋਈ ਹੀਰੇ ਦੇ ਵਿੱਚ ਲਕੀਰ ਪਈ ਹੋਵੇ ਜਾਂ ਉਹ ਕੋਈ ਖੋਟਾ ਹੋਵੇ, ਖੋਟੋ ਖਰੇ ਕਹੇ ਉਹਦੇ ਬਾਰੇ ਖੋਟਾ ਆ ਇਹ ਖਰਾ ਆ ਇਹਦਾ ਕਿੰਨਾ ਮੁੱਲ ਆ, ਉਹ ਜਿਹੜਾ ਜੌਹਰੀ ਆ ਨਾ ਰਤਨ ਦੀ ਪਹਿਚਾਣ ਕਰਕੇ ਉਸੇ ਵੇਲੇ ਹੀ ਦੱਸ ਦਿੰਦਾ ਹੈ। ਕਹਿੰਦੇ ਇਸੇ ਤਰ੍ਹਾਂ ਹੀ ਜੈਸੇ ਖੀਰ ਨੀਰ ਕੀ ਪਰਖ ਕਰੇ ਹੰਸ, ਕਹਿੰਦੇ ਜਿਸ ਤਰ੍ਹਾਂ ਦੁੱਧ ਦੇ ਵਿੱਚ ਪਾਣੀ ਮਿਲਾ ਦਿਓ ਤੇ ਜਿਹੜਾ ਹੰਸ ਆ ਉਹ ਪਰਖ ਕਰਕੇ ਉਸੇ ਵੇਲੇ ਹੀ ਦੱਸ ਦਿੰਦਾ ਹੈ, ਰੱਖ ਦਿੰਦਾ ਆ, ਦੁੱਧ ਨੂੰ ਵੱਖਰਿਆਂ ਕਰ ਦਿੰਦਾ ਆ, ਪਾਣੀ ਨੂੰ ਵੱਖਰਿਆਂ ਕਰ ਦਿੰਦਾ ਆ। ਕਹਿੰਦੇ ਇਸੇ ਤਰ੍ਹਾਂ ਹੀ ਗੁਰਮੁਖ ਪਿਆਰਿਓ ਗੁਰੂ ਕਾ ਸਿੱਖ ਸੁਣਤ ਸ਼ਬਦ ਗੁਰ, ਗੁਰੂ ਕਾ ਸਿੱਖ ਸ਼ਬਦ ਨੂੰ ਸੁਣਦਾ ਆ, ਪਹਿਚਾਨਤ ਸਿੱਖ ਸਿੱਖ ਉਸੇ ਵੇਲੇ ਪਹਿਚਾਣ ਲੈਂਦਾ ਆ। ਆਨ ਬਾਣੀ ਕਿਰਤਮ, ਕਹਿੰਦੇ ਹੋਰ ਬਾਣੀ ਨੂੰ ਪਹਿਚਾਣ ਲੈਣਾ ਨਾ ਸਮਸਰ ਲੇਖ ਹੀ, ਹੋਰ ਕੋਈ ਲੇਖ ਲਿਖਿਆ ਹੋਵੇ, ਹੋਰ ਕੋਈ ਕਵਿਤ ਪੜ੍ਹ ਲਵੇ, ਹੋਰ ਕੋਈ ਬਾਣੀ ਉਚਾਰਨ ਕਰ ਲਵੇ, ਗੁਰੂ ਕਾ ਸਿੱਖ ਉਸੇ ਵੇਲੇ ਪਹਿਚਾਣ ਕਰ ਲੈਂਦਾ ਕਿ ਇਹ ਮੇਰੇ ਗੁਰੂ ਕਾ ਹੁਕਮ ਆ। ਅੱਜ ਬੇਸ਼ੱਕ ਅਸੀਂ ਗੁਰੂ ਕੇ ਬਚਨਾਂ ਨਾਲੋਂ ਟੁੱਟ ਕੇ ਗੁਰਮੁਖ ਪਿਆਰਿਓ ਘਰਾਂ ਦੇ ਵਿੱਚ ਵੀ ਜਿਹੜੀਆਂ ਕਵਿਤਾਵਾਂ ਉਚਾਰਨ ਕੀਤੀਆਂ ਹੋਈਆਂ ਰਾਗੀ ਸਿੰਘਾਂ ਨੇ, ਬੇਸ਼ੱਕ ਉਹਨਾਂ ਦੀਆਂ ਕੈਸਟਾਂ ਵੀ ਆਪਣੇ ਘਰਾਂ ਦੇ ਵਿੱਚ ਗੁਰਬਾਣੀ ਸਮਝ ਕੇ ਉਹ ਘਰਾਂ ਦਾ ਸ਼ਿੰਗਾਰ ਬਣਾਈਆਂ ਹੋਈਆਂ, ਪਰ ਗੁਰਮੁਖ ਪਿਆਰਿਓ ਸਤਿਗੁਰਾਂ ਦਾ ਉਪਦੇਸ਼ ਆ ਸਾਡੇ ਵਾਸਤੇ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ ਬਾਣੀ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਨਾਲ ਜੁੜਨਾ, ਵੇਖੋ ਹੋਰ ਧਰਮਾਂ ਦੇ ਵੱਲ, ਇਸਲਾਮ ਧਰਮ ਦੇ ਵਿੱਚ ਲਿਖਿਆ ਹੋਇਆ ਆ ਕੁਰਾਨ ਦੇ ਵਿੱਚ ਵੀ ਕਿ ਕੁਰਾਨ ਤੋਂ ਬਾਅਦ ਸੰਸਾਰ ਦੇ ਲੋਕੀ ਹੋਰ ਕਿਹੜੇ ਧਾਰਮਿਕ ਗ੍ਰੰਥ ਨੂੰ ਮੰਨਣਗੇ। ਕਹਿੰਦੇ ਬਸ ਕੁਰਾਨ ਤੋਂ ਬਾਅਦ ਹੋਰ ਕੁਝ ਹੈ ਹੀ ਨਹੀਂ, ਇਸਲਾਮ ਧਰਮ ਵਾਲੇ ਇਹ ਗੱਲ ਕਹਿੰਦੇ ਨੇ, ਉਹਨਾਂ ਵਾਸਤੇ ਕੁਰਾਨ ਹੀ ਸਭ ਤੋਂ ਸ੍ਰੇਸ਼ਟ ਆ। ਫਿਰ ਉਹ ਇਹ ਗੱਲ ਕਹਿੰਦੇ ਨੇ, ਕਹਿੰਦੇ ਜਿਹੜੇ ਅੱਲਾ ਜਿਹੜੇ ਖੁਦਾ ਤੇ ਰਸੂਲ ਦੀ ਆਗਿਆ ਤੋਂ ਬਾਹਰ ਜਾਏਗਾ, ਭਾਵ ਖੁਦਾ ਦੀ ਤੇ ਉਹਦੇ ਰਸੂਲ ਦੀ ਗੱਲ ਨੂੰ ਨਹੀਂ ਮੰਨੇਗਾ, ਉਹ ਸਦਾ ਨਿੱਤ ਰਹਿਣ ਵਾਲੀ ਅੱਗ ਦੇ ਵਿੱਚ ਸਾੜਿਆ ਜਾਏਗਾ। ਫਿਰ ਨਾਲ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਜਿਹੜੇ ਖੁਦਾ ਤੇ ਉਹਦੇ ਰਸੂਲ ਦੇ ਹੁਕਮ ਦੇ ਅਨੁਸਾਰ ਚੱਲਦੇ ਨੇ ਅੱਲਾ ਤਾਲਾ ਉਹਨਾਂ ਤੇ ਸਦਾ ਹੀ ਸਦੀਵੀ ਰਹਿਮ ਕਰੇਗਾ ਉਹਨਾਂ ਦੇ ਹਾਲ ਦੇ ਉੱਤੇ। ਉਹ ਇਸਲਾਮ ਵਾਲੇ ਕੁਰਾਨ ਤੋਂ ਬਾਹਰ ਕਦੀ ਨਹੀਂ ਜਾਂਦੇ, ਉਹ ਕੁਰਾਨ ਦੀ ਹਰ ਗੱਲ ਨੂੰ ਮੰਨਦੇ। ਇਸੇ ਤਰ੍ਹਾਂ ਹੀ ਤੁਸੀਂ ਈਸਾਈਆਂ ਦਾ ਧਰਮ ਪੜ੍ਹ ਕੇ ਦੇਖ ਲਵੋ, ਅੰਜੀਲ ਜੋਹਾਨਾ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਈਸਾਈ ਤੁਹਾਡੇ ਘਰ ਦੇ ਵਿੱਚ ਆਉਂਦਾ ਤੇ ਈਸਾਈ ਦੀ ਸਿੱਖਿਆ ਨਾਲ ਨਹੀਂ ਲੈ ਕੇ ਆਉਂਦਾ, ਉਹਨੂੰ ਆਪਣੇ ਘਰ ਨਾਲ ਵੜਨ ਦਿਓ, ਧੱਕੇ ਮਾਰ ਕੇ ਬਾਹਰ ਕੱਢ ਦਿਓ। ਉਹ ਇਹ ਗੱਲ ਕਹਿੰਦੇ ਨੇ। ਹਿੰਦੂ ਧਰਮ ਇਹ ਗੱਲ ਕਹਿੰਦਾ ਹੈ ਕਿ ਵੇਦਾਂ ਦੇ ਵਿੱਚ ਪੁਰਾਣਾਂ ਦੇ ਵਿੱਚ ਸਿਮਰਤੀਆਂ ਦੇ ਵਿੱਚ ਜੇ ਕਿਤੇ ਵੱਖ ਵੱਖ ਕਿਸੇ ਗੱਲੋਂ ਭਰਮ ਭੇਦ ਨੇ ਤੇ ਵੇਦਾਂ ਨੂੰ ਮੰਨਣਾ ਪ੍ਰਮੁੱਖ ਗੱਲ ਆ ਉਹਨਾਂ ਵਾਸਤੇ, ਤੇ ਸਿਮਰਤੀਆਂ ਦੇ ਪੁਰਾਣਾਂ ਦੇ ਵਿੱਚ ਜੇ ਕਿਤੇ ਭੇਦ ਨੇ ਤੇ ਉਹਨਾਂ ਦੇ ਵਿੱਚ ਉਹ ਸਿਮਰਤੀਆਂ ਨੂੰ ਮੰਨਣਾ ਮੁੱਖ ਆ। ਇਸੇ ਤਰ੍ਹਾਂ ਹੀ ਗੁਰਮਤਿ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਸਮਝਾਇਆ ਹੋਇਆ ਹੈ ਕਿ ਆਹ ਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਹ ਵੋ ਸੱਚੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨੇ ਸਤਾਰੇ। ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ, ਇਹਨਾਂ ਬਚਨਾਂ ਨੂੰ ਮੰਨਣਾ ਚਾਹੀਦਾ, ਜਦਕਿ ਅਸੀਂ ਹੋਰਨਾਂ ਧਾਰਮਿਕ ਗ੍ਰੰਥਾਂ ਨੂੰ ਜਾਂ ਹੋਰ ਪਿੰਡ ਦੀਆਂ ਰੀਤਾਂ ਰਸਮਾਂ ਨੂੰ ਮੰਨਦੇ ਫਿਰਦੇ ਹਾਂ। ਸਾਨੂੰ ਉਹਨਾਂ ਧਰਮਾਂ ਤੋਂ ਸਿੱਖਿਆ ਲੈਣੀ ਪਵੇਗੀ ਜਿਹਨਾਂ ਜਿਸ ਤਰ੍ਹਾਂ ਉਹ ਆਪਣੇ ਧਰਮ ਦੇ ਧਾਰਮਿਕ ਗ੍ਰੰਥਾਂ ਨੂੰ ਮੰਨਦੇ ਨੇ, ਉਸੇ ਤਰ੍ਹਾਂ ਹੀ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਵਿਸ਼ਵਾਸ ਰੱਖਣਾ ਚਾਹੀਦਾ। ਜੇ ਅਸੀਂ ਹੋਰ ਦੇਵੀ ਦੇਵਤਿਆਂ ਦੇ ਮਗਰ ਲੱਗਦੇ ਹਾਂ ਜਿਸ ਤਰ੍ਹਾਂ ਕਿ ਗ੍ਰੰਥਾਂ ਦੇ ਵਿੱਚ ਲਿਖਿਆ ਹੈ, ਤੇ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਸਾਹਮਣੇ ਰੱਖੋ, ਉਹ ਕਹਿੰਦੇ ਨੇ, ਸਾਨੂੰ ਸਿੱਖਿਆ ਦਿੰਦੇ ਨੇ, ਸਾਡੇ ਪਿੰਡਾਂ ਥਾਵਾਂ ਵਾਲੀਆਂ ਹੀ ਉਦਾਹਰਣਾਂ ਦਿੰਦੇ ਨੇ, ਉਹ ਕਹਿੰਦੇ, ਜੈਸੇ ਬਸ਼ਰਾ ਬਿਸ਼ਰ ਪਰੇ ਲਾਗੇ ਆਨ ਗਾਂ ਥਣ, ਦੁੱਧ ਦੇਣਾ ਪਾਣ ਕਰੇ ਮਾਰਤ ਹੈ ਲਾਤ ਕੀ। ਕਹਿੰਦੇ ਇੱਕ ਵਸ਼ਾ ਆਪਣੀ ਗਾਂ ਦੇ ਨਾਲੋਂ, ਆਪਣੀ ਮਾਂ ਦੇ ਨਾਲੋਂ ਵਿਛੜ ਕੇ ਕਿਸੇ ਦੂਸਰੀ ਗਾਂ ਦੇ ਥਣ ਦੇ ਨਾਲ ਜਾ ਕੇ ਦੁੱਧ ਚੋਣ ਦੀ ਜਾਂ ਦੁੱਧ ਚੁੰਘਣ ਦੀ ਗੱਲ ਕਰਦਾ ਨਾ, ਤੇ ਉਹ ਗਾਂ ਨੂੰ ਲੱਤ ਮਾਰਦੀ ਆ, ਉਹਨੂੰ ਦੁੱਧ ਨਹੀਂ ਦਿੰਦੀ। ਕਹਿੰਦੇ ਜੈਸੇ ਮਾਨ ਸਰ ਤਿਆਗ ਹੰਸ ਜਾਤ ਅਨਸਰ, ਕਹਿੰਦੇ ਜਿਸ ਤਰ੍ਹਾਂ ਮਾਨ ਸਰੋਵਰ ਨੂੰ ਤਿਆਗ ਕੇ ਹੰਸ ਕਿਤੇ ਹੋਰ ਸਰੋਵਰ ਤੇ ਜਾਵੇ, ਖਾਏ ਨਾ ਮੁਕਤਾ ਫਲ ਭੁਗਤ ਜੋ ਗਾਦ ਕੀ, ਉੱਥੋਂ ਉਹਨੂੰ ਹੀਰੇ ਜਵਾਹਰਾਤ ਥੋੜੇ ਲੱਭਣੇ ਨੇ, ਕਿਤੇ ਛੱਪੜ ਤੇ ਜਾ ਕੇ ਬਹਿ ਜਾਵੇ ਜਾਂ ਕਿਤੇ ਹੋਰ ਪਾਸੇ ਚਲਿਆ ਜਾਵੇ। ਕਹਿੰਦੇ ਇਸੇ ਤਰ੍ਹਾਂ ਹੀ ਜੈਸੇ ਰਾਜ ਦੁਆਰ ਤਜ ਅਨ ਦੁਆਰ ਜਾਏ ਜਨ, ਹੋਤ ਮਾਨ ਭੰਗ ਮਹਿਮਾਨ ਕਾਹੂ ਬਾਤ ਕੀ। ਕਹਿੰਦੇ ਜਿਸ ਤਰ੍ਹਾਂ ਕੋਈ ਆਪਣੇ ਨੌਕਰ ਘਰ ਨੂੰ ਛੱਡ ਕੇ ਕਿਸੇ ਹੋਰ ਘਰ ਦੇ ਵਿੱਚ ਜਾ ਕੇ ਮੰਗਣ ਦੀ ਜਾਂ ਖਾਣ ਦੀ ਕੋਸ਼ਿਸ਼ ਕਰੇ, ਉਹਦੀ ਉੱਥੇ ਇੱਜ਼ਤ ਨਹੀਂ ਹੁੰਦੀ, ਉਹਦੀ ਉੱਥੇ ਕੋਈ ਮਹਿਮਾ ਨਹੀਂ ਹੁੰਦੀ ਉਹਦੀਆਂ ਗੱਲਾਂ ਦੇ ਮਗਰ, ਉਹਦਾ ਮਾਲਕ ਲੱਗ ਨਹੀਂ ਜਾਂਦਾ ਕਿਉਂਕਿ ਤੂੰ ਆਪਣੇ ਮਾਲਕ ਨੂੰ ਛੱਡ ਕੇ ਆਇਆ ਆ। ਤੇ ਇਸੇ ਤਰ੍ਹਾਂ ਹੀ ਤੈਸੇ ਗੁਰ ਸਿੱਖ ਜਾਏ ਆਣ ਦੇਵ ਸ਼ਰਨ, ਕਹਿੰਦੇ ਇਸੇ ਤਰ੍ਹਾਂ ਹੀ ਗੁਰੂ ਕਾ ਸਿੰਘ ਦੇਵੀ ਦੇਵਤਿਆਂ ਦੀ ਸ਼ਰਨ ਦੇ ਵਿੱਚ ਚਲਿਆ ਜਾਵੇ ਜਾਂ ਮੰਦਰਾਂ ਦੇ ਵਿੱਚ ਮਸਜਿਦਾਂ ਦੇ ਵਿੱਚ ਜਾ ਫਿਰੇ, ਧੱਕੇ ਖਾਂਦਾ ਫਿਰੇ, ਰਹੇ ਉਹ ਨਾ ਪਰਤ ਉੱਥੇ ਰਹਿ ਨਹੀਂ ਸਕਦਾ, ਰਾਕਸ਼ਕਤ ਨਾ ਪਾਦ ਕੀ, ਉਸ ਪਾਪੀ ਨੂੰ ਕੋਈ ਦੇਵੀ ਦੇਵਤਾ ਆਪਣੇ ਅਸਥਾਨ ਦੇ ਉੱਤੇ ਜਗ੍ਹਾ ਨਹੀਂ ਦੇ ਦਿੰਦਾ। ਦੇਵੀ ਦੇਵਤਿਆਂ ਦੇ ਮਗਰ ਲੱਗਣ ਦੀ ਸਤਿਗੁਰਾਂ ਨੇ ਸਾਨੂੰ ਸਿੱਖਿਆ ਨਹੀਂ ਦਿੱਤੀ ਹੋਈ। ਤੁਸੀਂ ਦੇਖੋ ਵਸ਼ਾ ਕਿਤੇ ਹੋਰ ਗਾਂ ਦੇ ਥਣ ਦੇ ਨਾਲ ਜਾ ਕੇ ਚਮੜੇ ਨੂੰ ਦੁੱਧ ਮਿਲਦਾ ਕਦੇ ਵੀ ਨਹੀਂ, ਉਹ ਲੱਤਾਂ ਮਾਰਦੀ ਗਾਂ। ਮਾਂ ਸਰੋਵਰ ਨੂੰ ਤਿਆਗ ਕੇ ਹੰਸ ਛੱਪੜਾਂ ਤੇ ਚੜਿਆ ਜਾਵੇ, ਉਹਨੂੰ ਹੀਰੇ ਜਵਾਹਰਾਤ ਨਹੀਂ ਲੱਭਣੇ। ਇਸੇ ਤਰ੍ਹਾਂ ਹੀ ਗੁਰੂ ਕਾ ਸਿੱਖ ਗੁਰੂ ਘਰ ਨੂੰ ਛੱਡ ਕੇ ਕਿਤੇ ਹੋਰ ਦੇਵੀ ਦੇਵਤਿਆਂ ਸੰਤਾਂ ਸਾਰਿਆਂ ਦੇ ਮਗਰ ਲੱਗਾ ਫਿਰੇ, ਉਹਨਾਂ ਦੀ ਸਿੱਖਿਆ ਨੂੰ ਗ੍ਰਹਿਣ ਕਰਦਾ ਫਿਰੇ, ਉਹ ਗੁਰੂ ਕਾ ਸਿੱਖ ਨਹੀਂ ਜੇ ਅਖਵਾ ਸਕਦਾ। ਸਤਿਗੁਰਾਂ ਨੇ ਗੁਰਬਾਣੀ ਦੇ ਵਿੱਚ ਸਾਨੂੰ ਸਿੱਖਿਆ ਦਿੱਤੀ, ਸੀਤਲਾ ਤੇ ਰੱਖਿਆ ਵਿਵਹਾਰੀ, ਜੇ ਸਾਨੂੰ ਕੋਈ ਬੁਖਾਰ ਜਿਸ ਤਰ੍ਹਾਂ ਕਿ ਤਾਪ ਦਾ ਜ਼ਿਕਰ ਆਇਆ ਆ, ਆਦ ਵਿਆਦ ਉਪਾਦ ਆਦਿ ਦਾ ਮਤਲਬ ਹੁੰਦਾ ਆ, ਆਦ ਅਧਿਆਤਮਕ ਬੁਖਾਰ ਹੁੰਦੇ ਨੇ ਜਿਹੜੇ ਸਾਡੇ ਮਨ ਤੋਂ ਉਤਪੰਨ ਹੁੰਦੇ ਨੇ, ਜਿਸ ਤਰ੍ਹਾਂ ਵਿਕਾਰ ਨੇ ਮਨ ਦੇ, ਕ੍ਰੋਧ ਆ, ਚਿੰਤਾ ਨੇ ਮਨ ਦੀਆਂ। ਆਦਿ ਭੌਤਿਕ ਹੁੰਦੇ ਜਿਸ ਤਰ੍ਹਾਂ ਸਾਡੇ ਸਰੀਰ ਨੂੰ ਜਿਹੜੇ ਨੇ ਨਾ ਆ ਸਰੀਰਕ ਤੌਰ ਦੇ ਉੱਤੇ ਬੁਖਾਰ ਜਿਹੜੇ ਨੇ ਚੜ੍ਹਦੇ ਨੇ, ਕੋਈ ਬਿਮਾਰੀ ਚੰਬੜ ਜਾਂਦੀ ਆ ਗੁਰਮੁਖ ਪਿਆਰਿਓ। ਇੱਕ ਆਦਿ ਦੈਵਕ ਹੁੰਦੇ ਨੇ ਜਿਹੜੇ ਸੂਰਜ ਚੰਦਰਮਾ ਜਾਂ ਧਰਤੀ ਦੇ ਉੱਤੇ ਭੁਚਾਲ ਇਤਿਆਦਿਕ ਆਉਂਦੇ ਨੇ, ਕਿ ਬੁਖਾਰ ਨੇ। ਇੱਕ ਆਦਿ ਵਿਆਦ ਉਪਾਦ ਨੇ, ਇੱਕ ਜਿਹੜੇ ਆਦਿ ਨੇ ਉਹ ਮਨ ਦੇ ਕਲੇਸ਼, ਵਿਆਦੀ ਨੇ ਜਿਹੜੇ ਮਨ ਦੇ ਜਿਹੜੇ ਸਰੀਰਕ ਤਾਪ ਸਾਨੂੰ ਚੜ੍ਹਦੇ ਨੇ, ਉਪਾਧੀ ਨੇ ਜਿਹੜੇ ਸੰਸਾਰ ਦੇ ਉਪੱਧਰ ਨੇ, ਮੁਸੀਬਤਾਂ ਨੇ ਸੰਸਾਰ ਦੀਆਂ। ਇਹ ਤਿੰਨੇ ਬੁਖਾਰਾਂ ਦੇ ਉੱਤੋਂ ਸਿਰਫ ਤੇ ਸਿਰਫ ਗੁਰੂ ਹੀ ਰੱਖਿਆ ਕਰਦਾ ਹੈ, ਗੁਰੂ ਹੀ ਆਪਣਾ ਆਤਮਕ ਜਿਹੜਾ ਪਰਮਾਤਮਾ ਦਾ ਨਾਮ, ਜਿਹੜਾ ਨਾਮ ਜਲ ਜਿਹੜਾ ਬਖਸ਼ਿਸ਼ ਕਰਦਾ, ਜਿਹੜਾ ਅਸੀਂ ਸਿਮਰਨ ਕਰਦੇ ਤੇ ਜਿਹਦੇ ਨਾਲ ਸਾਡੇ ਸਾਰੇ ਇਹ ਬੁਖਾਰ, ਇਹ ਸਰੀਰਕ ਰੋਗ, ਇਹ ਮਾਨਸਿਕ ਰੋਗ, ਇਹ ਸਮਾਜਿਕ ਰੋਗ ਜਿਹੜੇ ਨੇ ਗੁਰਮੁਖ ਪਿਆਰੇ, ਉਹ ਦੂਰ ਹੁੰਦੇ ਨੇ। ਤੋ ਸਾਨੂੰ ਸਿੱਖਿਆ ਲੈਣੀ ਚਾਹੀਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਲੜੀਵਾਰ ਸਿਲਸਿਲੇਵਾਰ ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਮੁਖ ਪਿਆਰਿਓ ਕੀ ਸਿੱਖਿਆ ਦਿੰਦੇ ਨੇ, ਸਾਵਧਾਨ ਹੋ ਕੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਨਿਆਂ ਨੂੰ ਦੂਰ ਕਰਕੇ ਮਾਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਪੂਰੇ
ਸੋਰਠ ਰਾਗ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਹੈ ਪਾਵਨ ਪਵਿੱਤਰ ਸ਼ਬਦ। ਸ਼ਬਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਲਕ ਹਰਗੋਬਿੰਦ ਨੂੰ ਜਦੋਂ ਬੁਖਾਰ ਚੜਿਆ, ਜਦੋਂ ਸ਼ੀਤਲਾ ਨਿਕਲੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਸ ਪਰਮਾਤਮਾ ਦੇ ਚਰਣਾਂ ਦੇ ਵਿੱਚ ਅਰਦਾਸਾਂ, ਬੇਨਤੀਆਂ, ਅਰਜੋਈਆਂ ਕੀਤੀਆਂ ਤੇ ਬਖਸ਼ਿਸ਼ ਕਰਦੇ ਨੇ ਕਿ ਇਹ ਜਿਹੜਾ ਤਾਪ ਸੀ, ਬੁਖਾਰ ਸੀ, ਉਸ ਪਰਮਾਤਮਾ ਨੇ ਹੀ ਦੂਰ ਕੀਤਾ ਆ। ਜਦਕਿ ਨਾ ਕੋਈ ਸ਼ੀਤਲਾ, ਨਾ ਕੋਈ ਦੁਰਗਾ, ਨਾ ਕੋਈ ਦੇਵੀ ਦੇਵਤਾ, ਕਿਸੇ ਹੋਰ ਦੀ ਪੂਜਾ ਨਹੀਂ ਕੀਤੀ। ਗੁਰਬਾਣੀ ਦੇ ਵਿੱਚ ਸਾਨੂੰ ਸਿੱਖਿਆ ਵੀ ਇਸ ਗੱਲ ਦੀ ਮਿਲਦੀ ਆ, ਪੂਜਾ ਅਕਾਲ ਕੀ ਤੇ ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਦਾ। ਪੂਜਾ ਅਸੀਂ ਇੱਕ ਉਸ ਅਕਾਲ ਪੁਰਖ ਦੀ ਕਰਨੀ ਗੁਰਮੁਖ ਪਿਆਰਿਓ, ਜਿਸ ਨੇ ਸਾਰਿਆਂ ਨੂੰ ਬਣਾਇਆ ਹੋਇਆ ਆ। ਉਸ ਪਰਮਾਤਮਾ ਨੇ ਹੀ ਕਿਰਪਾ ਕੀਤੀ ਤੇ ਇਹ ਜਿਹੜੇ ਤਿੰਨ ਤਾਪ ਸਨ, ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਰਾਸ, ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕਿ ਪ੍ਰਭ ਆ ਗਏ ਅਰਦਾਸ। ਇਹ ਤਿੰਨ ਤਾਪ ਜਿਹੜੇ ਆਦ ਵਿਆਹ ਤੇ ਉਪਾਦ ਜਾਂ ਆ ਅਧਿਆਤਮਕ, ਆਦ ਭੌਤਿਕ, ਆਦ ਦੈਵਕ, ਇਹ ਜਿਹੜੇ ਤਿੰਨ ਪ੍ਰਕਾਰ ਦੇ ਤਾਪ ਸਨ, ਵਿੱਤੋਂ ਵਧੀ ਹੋਈ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਵੀ ਬੁਖਾਰ ਦਾ ਹੀ ਨਾਂ ਆ। ਜੋ ਸਤਿਗੁਰਾਂ ਨੇ ਸਰੀਰ, ਜੋ ਪਰਮਾਤਮਾ ਨੇ ਪੰਜਾਂ ਤੱਤਾਂ ਦਾ ਇਹ ਸਰੀਰ ਸਾਨੂੰ ਬਖਸ਼ਿਸ਼ ਕੀਤਾ ਹੋਇਆ ਗੁਰਮਤਿ ਪਿਆਰਿਓ, ਇਹਦੇ ਵਿੱਚ ਇੱਕ ਤੱਤ ਅਗਨ ਤੱਤ ਆ। ਉਹ 98 ਡਿਗਰੀ ਤੱਕ ਜਦੋਂ ਸਾਡੇ ਸਰੀਰ ਦੇ ਵਿੱਚ ਕੰਮ ਕਰਦਾ ਹੈ, ਉਦੋਂ ਤੱਕ ਸਾਡਾ ਸਰੀਰ ਜਿਹੜਾ ਬਿਲਕੁਲ ਤੰਦਰੁਸਤ ਰਹਿੰਦਾ ਹੈ। ਜਦੋਂ 98 ਡਿਗਰੀ ਤੋਂ ਇਹ ਟੈਂਪਰੇਚਰ ਜਿਹੜਾ ਆ, ਇਹ ਅੱਗ ਜਿਹੜੀ ਆ, ਜੇ ਘੱਟ ਜਾਂਦੀ ਆ 97-96 ਤੇ ਤਾਂ ਵੀ ਸਰੀਰ ਸਾਡਾ ਕਮਜ਼ੋਰ ਹੋ ਜਾਂਦਾ ਆ ਤੇ ਫਿਰ ਗੁਰਮੁਖ ਪਿਆਰਿਓ ਮਨੁੱਖ ਮੰਜੇ ਤੇ ਪੈ ਜਾਂਦਾ। ਉਹਦੇ ਵਾਸਤੇ ਵੀ ਸਾਨੂੰ ਕੋਈ ਦਵਾ ਦਾਰੂ ਦੀ ਲੋੜ ਪੈਂਦੀ ਆ। ਜਦੋਂ ਇਹ ਟੈਂਪਰੇਚਰ ਜਿਹੜਾ ਸਾਡਾ 98 ਡਿਗਰੀ ਤੋਂ ਸਾਡੇ ਸਰੀਰ ਦੇ ਵਿੱਚ ਵੱਧ ਜਾਂਦਾ ਆ, 99 ਹੋ ਜਾਂਦਾ ਆ, 100 ਹੋ ਜਾਂਦਾ, 101, 102 ਤਾਂ ਵੱਧ ਜਾਂਦਾ ਆ, ਤਾਂ ਵੀ ਸਰੀਰ ਜਿਹੜਾ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਆ ਅਤੇ ਰੋਗੀ ਹੋ ਜਾਂਦਾ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਅੱਗ ਨੂੰ ਕੰਟਰੋਲ ਦੇ ਵਿੱਚ ਰੱਖਣ ਵਾਸਤੇ, ਇਸ ਕ੍ਰੋਧ ਦੀ ਅੱਗ ਨੂੰ ਵੀ ਕੰਟਰੋਲ ਦੇ ਵਿੱਚ ਰੱਖਣ ਵਾਸਤੇ ਪਾਵਨ ਪਵਿੱਤਰ ਜਿਹੜਾ ਉਪਦੇਸ਼ ਬਖਸ਼ਿਸ਼ ਕੀਤਾ। ਤੁਸੀਂ ਦੇਖੋ, ਘਰ ਦੇ ਵਿੱਚ ਜਦੋਂ ਕਲੇਸ਼ ਹੁੰਦਾ ਆ ਨਾ, ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਹੁੰਦੀ ਹੈ ਅਤੇ ਮਨ ਅਪਸੈਟ ਹੁੰਦਾ ਆ ਉਸ ਵੇਲੇ, ਪਰ ਜਦੋਂ ਅਸੀਂ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੁੰਦੇ ਹਾਂ ਗੁਰਮੁਖ ਪਿਆਰਿਓ, ਸਾਨੂੰ ਉਹ ਚਿੰਤਾ, ਉਹ ਦੁੱਖ, ਉਹ ਕਲੇਸ਼ ਜਿਹੜਾ ਦੁੱਖ ਨਹੀਂ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜਦੋਂ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ, ਸੁਖਮਨੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਉਚਾਰਨ ਕੀਤੀ, ਉਦੋਂ ਦੇਖੋ ਮਨ ਦੇ ਵਿੱਚ ਸ਼ਾਂਤੀ ਸਤਿਗੁਰਾਂ ਦੇ। ਬਾਬਾ ਪ੍ਰਿਥੀ ਚੰਦ ਜੀ ਦੁਸ਼ਮਣਾਂ ਦੇ ਨਾਲ ਰਲੇ ਹੋਏ ਨੇ ਅਤੇ ਇਸ ਘਰ ਦੇ ਉੱਤੇ ਅਟੈਕ ਕਰ ਰਹੇ ਨੇ। ਫਿਰ ਜਹਾਂਗੀਰ ਵੀ ਤੱਤਾ ਉਹ ਸਿੱਖੀ ਸਿਧਾਂਤਾਂ ਦੇ ਨਾਲ ਵੱਖਰੇ ਤੌਰ ਤੇ ਵੈਰ ਵਿਰੋਧ ਕਰ ਰਿਹਾ ਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਆਲੇ ਦੁਆਲੇ ਇੰਨੀ ਅਸ਼ਾਂਤੀ ਫੈਲੀ ਹੋਈ ਸੀ, ਪਰ ਸਤਿਗੁਰਾਂ ਨੇ ਉਦੋਂ ਵੀ ਸ਼ਾਂਤੀ ਦਾ ਉਪਦੇਸ਼ ਉਚਾਰਨ ਕੀਤਾ ਤੇ ਇਹ ਸੁਖਮਨੀ ਸਾਹਿਬ ਦੀ ਬਾਣੀ ਉਚਾਰਨ ਕੀਤੀ, ਜਿਹੜੀ ਤਪਦੇ ਹਿਰਦਿਆਂ ਨੂੰ ਇਹ ਵਧੀ ਹੋਈ ਤ੍ਰਿਸ਼ਨਾ ਦੀ ਅੱਗ ਨੂੰ ਵੀ ਸਾੜ ਠਾਰ ਕੇ ਠੰਡੀ ਠਾਰ ਕਰ ਦਿੰਦੀ ਹੈ ਤੇ ਜਾਗਤੀ ਦੇ ਵਿੱਚ ਰਹਿਣ ਦਾ ਜਿਹੜਾ ਉਪਦੇਸ਼ ਦਿੰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਸ ਪਾਵਨ ਪਵਿੱਤਰ ਨੂੰ ਬਾਣੀ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸਾਰੇ ਸਾਡੇ ਕਲੇਸ਼, ਸਾਰੇ ਸਾਡੇ ਦੁੱਖ ਤਕਲੀਫਾਂ ਨਾਸ ਹੋ ਜਾਂਦੇ, ਕਿਉਂਕਿ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਸਤਿਗੁਰਾਂ ਨੇ ਉਪਦੇਸ਼ ਵੀ ਦਿੱਤਾ ਹੈ, ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਣੀ ਨਾ ਆਵੇ। ਜਿਹੜਾ ਕਿਣਕਾ ਭਰ ਵੀ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੈਂਦਾ ਹੈ, ਉਹਦੀ ਜਿਹੜੀ ਮਹਿਮਾ ਹੈ ਨਾ, ਉਹਦੀ ਵਡਿਆਈ ਜਿਹੜੀ ਕਥਨ ਨਹੀਂ ਕੀਤੀ ਜਾ ਸਕਦੀ ਗੁਰਮੁਖ ਪਿਆਰਿਓ। ਤੋ ਜਦੋਂ ਅਸੀਂ ਬਾਣੀ ਦੇ ਨਾਲ ਪੜ੍ਹਦੇ ਹਾਂ, ਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਦੇ ਨਾਲ ਜੁੜਦੇ ਹਾਂ ਤੇ ਸਾਡੀ ਇਹ ਜਿਹੜੀ ਤ੍ਰਿਸ਼ਨਾ ਦੀ ਅੱਗ, ਇਹ ਕ੍ਰੋਧ ਦੀ ਅੱਗ ਜਿਹੜੀ ਆ, ਇਹ ਠੰਡੀ ਹੋ ਜਾਂਦੀ ਹੈ ਤੇ ਇਸ ਤਰੀਕੇ ਦੇ ਨਾਲ ਇਹ ਸਰੀਰ ਦੇ ਵਿੱਚ ਵਧੀ ਹੋਈ ਕ੍ਰੋਧ ਦੀ ਅੱਗ, ਇਹ ਸਰੀਰ ਦੇ ਵਿੱਚ ਵਧੀ ਹੋਈ ਤ੍ਰਿਸ਼ਨਾ ਦੀ ਅੱਗ ਜਿਹੜੀ ਸ਼ਾਂਤ ਹੋ ਜਾਂਦੀ ਹੈ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ। ਸ਼ਾਂਤੀ ਹਿਰਦੇ ਦੇ ਵਿੱਚ, ਸੰਤੋਖ ਹਿਰਦੇ ਦੇ ਵਿੱਚ ਆਣ ਕੇ ਵੱਸ ਜਾਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ उस परमात्मा ने यह साढ़े तीन प्रकार के जिहड़े ताप ने ये दूर कर दिते ने।
वाजे अनहद तूरे
जदों उस परमात्मा ने गुरु ने अपना उपदेश बख्शिश कर दिता गुरमुख प्यारियो परमात्मा ने अमृत रूपी नाम की बख्शिश कर दिती जिहदे नाल यह बुखार जिहड़ा सी यह ताप जिहड़ा सी दूर हो गया। फिर वाजे अनहद तूरे तूरे तो भाव दे वाजे वो वाजे जिहड़े सन अनहद दे एक रस हिरदे दे विच वजने शुरू हो गए ने।
सर्व कल्याण प्रभ कीने
कल्याण तो भाव सुख सारे सुख जिहड़े ने गुरमुख प्यारियो वो सिर्फ ते सिर्फ परमात्मा दी पावन पवित्र हजूरी सतगुरां दी हजूरी दे विचों ही सानू प्राप्त हो सकते ने। जे असी सोचिए कि यह सुख सानू कितों बाहरों मिल जाएंगे तो सतगुरु सच्चे पातशाह जी कहिंदे ऐसी तेरी गुरमुख प्यारिया भोलिया क्योंकि दुख भंजन तेरा नाम जी दुख भंजन तेरा नाम आठ पैर अराधिए पूर्ण सतगुर ज्ञान दुखां दा नाश करन वाला सतगुरु ते ओ परमात्मा ही आ। अच्छा कई बार असी सोचते हैं कि जगह बदलन दे नाल शायद सानू सुख की प्राप्ति हो जाए ते असी जगह बदल के देख लेने पर सतगुरु सच्चे पातशाह जी कहिंदे ना ते सुख बाहरले देश जाण दे नाल ही ना सुख कितें बाहरले कंट्री दे विच पैसे कमाउण दे नाल ही। जे तू जगह नूं बदल लवेगा ते सतगुरु सच्चे पातशाह कहिंदे देश छोड़ परदेसे धाया पंच चंडाल नाले लैया। मेरे कहण तों भाव इह आ कि कई बार असी घरां दे विच कह दिंदे आ कि इस घर दे विच कोई जगह सी जां आ जगह असी खरीद ली आ ते जदों तों इस जगह दे उत्ते रह रहे आ सानूं सुख प्राप्त नहीं होया इह जगह ही वेच दईए किते होर जाके चिड़े जाइए किसी होर शहर दे विच रह लईए। सतगुरु सच्चे पातशाह कहिंदे देश होर परदेसे धाया पंच चंडाल नाले लै आया ते जे असी ग्रह तज बनखंड जाइए चुन खाइए कंधा जे असी घर घर छड के ते सुख वास्ते जंगलों दे विच जाने आ ते सतगुरु सच्चे पातशाह ही सानू समझाउंदे ने अज हूँ विकार ना छोड़े पापी मन मंदा क्योंकि वह विकार ते मनुख दे नाल ही जांदे ने। जिनी देर तक असी विकारां दा त्याग नहीं करते गलत सोचनी जिहड़ी आ उहनूं दूर नहीं करते गुरु की मत नूं धारण नहीं करते उन्नी देर तक सानूं गुरमुख प्यारियों सुख प्राप्त नहीं होंदे। सतगुरां ने ते कह भी दिता है सुख ना ही बहुता धन खाते जिन्हां कोल बहुत ज्यादा माया आ उन्हां दे कोल भी सुख नहीं है वह भी असल दे विच मंगदे ही फिरदे ने। जहांगीर एक वार कहिंदे साई मियां मीर जी नूं मिलण वास्ते गया ते उहनां दे दरबार दे बाहर एक आदमी खलोता होया सी उहने आख्या एक मिनट मैनू ना पहला साई मियां मीर जी नूं पुछ आउण दिओ कि वह तुहानूं समां मिलण वास्ते देणगे भी कि नहीं देणगे। कहिंदे जहांगीर अपने जरनैलां दे नाल दरवाजे ते खलोता रहा थोड़े समय बाद कहिंदे ओ जिहड़ा उत्थे दरबार खलोता आया सी उहने बाहर आण के आख्या कि तुहानू साईं जी ने महापुरखां नूं मिलण वास्ते इजाजत दे दित्ती आ तुसीं अंदर चले जाओ अंदर बहुत सारे फकीर होर भी बैठे हुए सन। कहिंदे जहांगीर ने जांदिआं सार ही उहनां ते सवाल कीता सी कि दरवेशां दे दरवाजे दे उत्ते दरबार जिहड़ा ना ओह खलोता चंगा नहीं लगदा शोभदा नहीं आ। कहिंदे साईं मियां मीर जी ने उन्हां नूं आख्या कि कोई कुत्ता कोई बिल्ला ऐवें ना अंदर आण वड़े इस करके दरवेश दे दरबार दे उत्ते दरबार दी सख्त जरूरत है। कहिंदे बड़ा शर्मिंदा होया जहांगीर उत्थे कहिंदे एक उन्हां दा कोई मुरीद उन्हें उठिया ते एक रुपया जिहड़ा सी साईं मियां मीर जी अगे भेटा रखी। कहिंदे साईं मियां मीर जी ने आख्या नहीं जिहड़ा लोड़वंद है ना इत्थे जिहड़ा कोई मंगता बैठा है उहनूं दे दे। जहांगीर ने उत्थे साईं मियां मीर तो मांग कीती कि मैं दखण वाले पासे चढ़ाई करन वास्ते चलिया आ ते तुसीं मेरी जित वास्ते ना खुदा दे अगे अरजोइयां करियो अरदास बेनती करियो। कहिंदे साईं मियां मीर ने जदों इह गल कही कि जिहड़ा मंगता आ जिहनूं लोड़ आ रुपइयां दी उहनूं रुपइया दे दे कहिंदे उहनें बहुत सारे उत्थे फकीर बैठे हुए सन उहनां नूं रुपइया देण दी कोशिश कीती उहनां सारे ने कह दिता नहीं परमात्मा दा दिता बहुत कुझ आ। ਉਹ ਵਾਪਸ ਸਾਈ ਮੀਆਂ ਮੀਰ ਦੇ ਅੱਗੇ ਉਹਨਾਂ ਨੇ ਉਹ ਭੇਟਾ ਰੱਖ ਦਿੱਤੀ ਵੀ ਕੋਈ ਵੀ ਨਹੀਂ ਲੈਂਦਾ, ਕਹਿੰਦਾ ਲੈ ਸਾਈ ਮੀਆਂ ਮੀਰ ਜੀ, ਕਹਿੰਦੇ ਲੈ ਤੈਨੂੰ ਅਜੇ ਤੱਕ ਪਤਾ ਨਹੀਂ ਲੱਗਾ ਲੋੜਵੰਦ ਕਿਹੜਾ ਆ, ਹੁਣੇ ਹੀ ਇਹ ਬਾਦਸ਼ਾਹ ਜਹਾਂਗੀਰ ਜਿਹੜਾ ਸੀ ਉਹ ਮੰਗ ਕਰ ਰਿਹਾ ਸੀ ਕਿ ਮੈਂ ਦੱਖਣ ਵਾਲੇ ਪਾਸੇ ਚੜ੍ਹਾਈ ਕਰਕੇ ਜਾ ਰਿਹਾ, ਚੜ੍ਹਾਈ ਕਰਤੀ ਆ ਕਰਨੀ ਆ, ਉੱਥੇ ਜੰਗ ਵਾਸਤੇ ਜਾ ਰਿਹਾ ਆ, ਮੇਰੇ ਵਾਸਤੇ ਅਰਦਾਸ ਬੇਨਤੀ ਕਰਿਓ, ਇਹ ਚੜ੍ਹਾਈ ਕਾਹਦੇ ਵਾਸਤੇ ਕਰਿਆ, ਲੋੜ ਵਾਸਤੇ ਕਰਿਆ, ਇਹਨੂੰ ਭੁੱਖਿਆ ਮਾਇਆ ਜੀ, ਤੇ ਤੂੰ ਇਹ ਰੁਪਈਆ ਉਹਨੂੰ ਲੋੜਵੰਦ ਨੂੰ ਦੇ। ਕਹਿੰਦੇ ਜਹਾਂਗੀਰ ਜਿਹੜਾ ਸੀ ਬੜਾ ਸ਼ਰਮਸ਼ਾਰ ਹੋਇਆ ਇਸ ਗੱਲੋਂ। ਤੋ ਗੁਰਮੁਖ ਪਿਆਰਿਓ, ਜਿਹੜੇ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਮਾਇਆ ਦੀ ਕੋਈ ਭੁੱਖ ਨਹੀਂ ਹੁੰਦੀ, ਉਹ ਵੈਸੇ ਰੱਬ ਦੇ ਨਾਮ ਦੇ ਵਿੱਚ ਰੰਗੇ ਹੁੰਦੇ ਨੇ, ਸ਼ਹਿਨਸ਼ਾਹ ਹੁੰਦੇ ਨੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਿਦਾਇਤ ਸਿੱਖ, ਕਹਿੰਦੇ ਘਾਹ ਖੋਤਣ ਵਾਲਾ ਸੀ ਤੇ ਜਦੋਂ ਆਗਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ, ਉਹਨੇ ਘਾਹ ਵੇਚਿਆ ਇੱਕ ਟਕਾ, ਉਹਦੀ ਕਮਾਈ ਗੁਰਮੁਖ ਪਿਆਰਿਓ ਨਾਲ ਸੋਹਣਾ ਸੋਹਣਾ ਘਾਹ ਉਹਨੇ ਸਤਿਗੁਰਾਂ ਦੇ ਘੋੜੇ ਵਾਸਤੇ ਲੈ ਲਿਆ, ਤੇ ਸਤਿਗੁਰਾਂ ਨੇ ਜੰਗਲ ਦੇ ਵਿੱਚ ਡੇਰਾ ਕੀਤਾ ਹੋਇਆ ਸੀ ਜਹਾਂਗੀਰ ਦੇ ਨਾਲ ਸ਼ਿਕਾਰ ਖੇਡਣ ਵਾਸਤੇ। ਉਸ ਗੁਰਮੁਖ ਪਿਆਰੇ ਪ੍ਰੇਮੀ ਨੇ ਅਰੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਸਨ ਕੀਤੇ ਹੋਏ, ਉਹਨੇ ਆਖਿਆ ਪਾਤਸ਼ਾਹ ਨੂੰ ਮਿਲਣਾ, ਸੱਚੇ ਪਾਤਸ਼ਾਹ ਨੂੰ। ਤੇ ਉਹਦੇ ਨੌਕਰਾਂ ਨੇ ਸਮਝਿਆ ਸ਼ਾਇਦ ਜਹਾਂਗੀਰ ਨੂੰ ਮਿਲਣਾ ਹੋਏਗਾ, ਕਹਿੰਦੇ ਉਹ ਜਹਾਂਗੀਰ ਦੇ ਕੋਲ ਲੈ ਗਏ ਤੇ ਉਸ ਗੁਰਮੁਖ ਪਿਆਰੇ ਨੇ ਉਹ ਜਿਹੜੀ ਭੇਟਾ ਸੀ ਜਹਾਂਗੀਰ ਦੇ ਅੱਗੇ ਰੱਖੀ ਤੇ ਕਹਿਣ ਲੱਗਾ ਪਾਤਸ਼ਾਹ ਮੈਨੂੰ ਲੋਕ ਪਰਲੋਕ ਦੇ ਸੁੱਖ ਬਖਸ਼ਿਸ਼ ਕਰੋ, ਮੁਕਤੀ ਦੀ ਦਾਤ ਬਖਸ਼ਿਸ਼ ਕਰੋ। ਕਹਿੰਦੇ ਜਹਾਂਗੀਰ ਕਹਿਣ ਲੱਗਾ ਮੈਂ ਪਰਲੋਕ ਦਾ ਸੁੱਖ ਤੇ ਨਹੀਂ ਦੇ ਸਕਦਾ, ਹਾਂ ਇਸ ਲੋਕ ਦੇ ਵਿੱਚ ਤੈਨੂੰ ਕਹਿ ਬਾਦਸ਼ਾਹ ਬਣਾ ਦਿੰਦਾ, ਬਹੁਤ ਸਾਰੀ ਮਾਲ ਧਨ ਕੋਈ ਸੂਬੇਦਾਰ ਨਵਾਬੀ ਦੇ ਦਿੰਦਾ ਆ। ਕਹਿੰਦੇ ਉਹ ਸਿੱਖ ਨੂੰ ਪਤਾ ਲੱਗ ਗਿਆ ਕਿ ਅਸਲ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਨੀਂਗੇ, ਤੇ ਉਹਨੇ ਪੁੱਛਿਆ ਤੇ ਕਹਿਣ ਲੱਗਾ ਹਾਂ ਮੈਂ ਬਾਦਸ਼ਾਹ ਜਹਾਂਗੀਰ ਆ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਡੇਰਾ ਇੱਥੋਂ ਦੂਰ ਆ, ਕਹਿੰਦੇ ਉਹਨੇ ਫਟਾਫਟ ਤਗਾ ਚੁੱਕਿਆ, ਭੇਟਾ ਚੁੱਕੀ, ਨਿਡਾਰ ਹੋ ਕੇ ਤੇ ਉਹ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦੇ ਵਿੱਚ ਆ ਗਿਆ ਤੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਭੇਟਾ ਕੀਤੀ। ਗੁਰਮੁਖ ਪਿਆਰੇ ਉਸ ਪ੍ਰੇਮੀ ਸਿੱਖ ਨੇ ਜਹਾਂਗੀਰ ਦੇ ਧਨ ਦੌਲਤ ਨੂੰ ਠੋਕਰ ਮਾਰੀ, ਕਿਉਂ? ਕਿਉਂਕਿ ਉਹ ਰੰਗ ਰਤੜਾ ਗੁਰਮੁਖ ਪਿਆਰਾ ਗੁਰੂ ਦੇ ਉਪਦੇਸ਼ ਦੇ ਨਾਲ ਰੰਗਿਆ ਹੋਇਆ ਸੀ, ਉਹਨੂੰ ਪਤਾ ਸੀ ਕਿ ਸੰਸਾਰ ਦੇ ਧਨ ਦੌਲਤ ਦੇ ਵਿੱਚ ਇੰਨਾ ਸੁੱਖ ਸ਼ਾਂਤੀ ਨਹੀਂ ਹੈ, ਇਹ ਭਟਕਣਾ ਹੀ ਆ। ਗੁਰੂ ਸਾਹਿਬ ਦੇ ਪਾਵਨ ਪਵਿੱਤਰ ਉਪਦੇਸ਼ ਵੀ ਆ, ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪ੍ਰਮੰਤਾ, ਦੋਹੋਂ ਵਿਵਸਥਾ ਤੇਜੋ ਮੁਕਤਾ, ਸੋਈ ਸੋਹੇਲਾ ਭਾਲੀ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ ਵੀ ਆ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਤੋ ਗੁਰਮੁਖ ਪਿਆਰਿਓ, ਸੁੱਖ ਨਾ ਹੀ ਬਹੁਤਾ ਧਨ ਖਾਟੇ, ਸੁੱਖ ਨਾ ਹੀ ਪੇਖੇ ਨ੍ਰਿਤ ਨਾਟੇ, ਸੁੱਖ ਜਿਹੜਾ ਆ ਉਹ ਪਰਮਾਤਮਾ ਤੇ ਗੁਰੂ ਦੀ ਹਜ਼ੂਰੀ ਦੇ ਵਿੱਚੋਂ ਹੀ ਪ੍ਰਾਪਤ ਹੁੰਦਾ ਆ। ਤੇ ਇੱਥੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਉਸ ਪਰਮਾਤਮਾ ਨੇ ਸਾਡੇ ਉੱਤੇ ਮਹਾਨ ਬਖਸ਼ਿਸ਼ ਕੀਤੀ ਤੇ ਸਰਬ ਕਲਿਆਣ ਹਰ ਪ੍ਰਕਾਰ ਦਾ ਜਿਹੜਾ ਸੁੱਖ ਸੀ ਉਹ ਸਾਨੂੰ ਬਖਸ਼ਿਸ਼ ਕਰ ਦਿੱਤਾ।
ਕਰ ਕਿਰਪਾ ਆਪ ਦੀਨੇ।
ਅੱਛਾ, ਇਹਦੇ ਵਾਸਤੇ ਵੀ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਵਿੱਚ ਕੋਈ ਵਿਚੋਲਾ ਨਹੀਂ ਰੱਖਿਆ ਹੋਇਆ, ਜਿਸ ਤਰ੍ਹਾਂ ਕਿ ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ, ਸੁੱਖ ਸ਼ਾਂਤੀ ਵਾਸਤੇ ਪਖੌਤੀ ਸਾਧੂਆਂ ਸੰਤਾਂ ਦੇ ਡੇਰਿਆਂ ਵੱਲ ਨੂੰ ਭੱਜੇ ਜਾਂਦੇ ਹਾਂ, ਉਹਨਾਂ ਨੂੰ ਵਿੱਚ ਵਿਚੋਲੇ ਬਣਾ ਲੈਂਦੇ ਹਾਂ। ਇਹ ਪਰਮਾਤਮਾ ਆਪ ਹੀ ਕਿਰਪਾ ਕਰਦਾ ਆ ਤੇ ਆਪ ਹੀ ਕਿਰਪਾ ਕਰਕੇ ਹਰ ਪ੍ਰਕਾਰ ਦਾ ਸੁੱਖ ਜਿਹੜਾ ਆ ਦਿੰਦਾ ਆ, ਕਿਸੇ ਦੀ ਵਿਚੋਲਗਰੀ ਸਾਨੂੰ ਪਸੰਦ ਨਹੀਂ। ਗੁਰੂ ਸਾਹਿਬ ਜੀ ਤੇ ਆਪ ਵੀ ਵਿੱਚ ਵਿਚੋਲੇ ਨਹੀਂ ਜੇ ਬਣੇ, ਉਹਨਾਂ ਨੇ ਸਿੱਧਾ ਹੀ ਸਾਡਾ ਸੰਪਰਕ ਜਿਹੜਾ ਪਰਮਾਤਮਾ ਦੇ ਨਾਲ ਕਰ ਦਿੱਤਾ ਹੈ। ਉਹਨਾਂ ਨੇ ਕਹਿ ਦਿੱਤਾ ਆ ਕਿ ਮੋਕੋ ਦਾਸ ਪਵਨ ਕਾ ਜਾਣੋ, ਮੈਨੂੰ ਆਪਣਾ ਤੁਸੀਂ ਦਾਸ ਪਰਮਾਤਮਾ ਦਾ ਸੇਵਕ ਸਮਝੋ, ਜਾਂ ਮੈਂ ਭੇਦ ਨਾਲ ਰੰਗ ਪਛਾਣੋ। ਇਹਦੇ ਵਿੱਚ ਭੇਦ ਭਰਮ ਵਾਲੀ ਕੋਈ ਗੱਲ ਨਹੀਂ ਆ, ਮੈਂ ਉਹ ਪਰਮ ਪੁਰਖ ਕੋ ਦਾਸਾ, ਮੈਂ ਤੇ ਆਪ ਪਰਮਾਤਮਾ ਦਾ ਸੇਵਕ ਆ। ਇਹ ਜਗਤ ਕੁਮਾਰ ਸ਼੍ਰੀ ਖੇਡ ਨੂੰ ਵੇਖਣ ਵਾਸਤੇ ਸੰਸਾਰ ਤੇ ਆਏ ਹੋਏ ਆ। ਗੁਰੂ ਨੇ ਕਿਤੇ ਵੀ ਗੁਰਬਾਣੀ ਦੇ ਵਿੱਚ ਆਪਣੇ ਨਾਲ ਜੁੜਨ ਦੀ ਗੱਲ ਨਹੀਂ ਕੀਤੀ ਹੋਈ, ਸਤਿਗੁਰਾਂ ਨੇ ਜਿੱਥੇ ਵੀ ਗੱਲ ਕੀਤੀ ਹੋਈ ਆ ਸਾਨੂੰ ਜੋੜਿਆ ਆ ਉਸ ਪਰਮਾਤਮਾ ਦੇ ਨਾਲ, ਉਸ ਪਰਮਾਤਮਾ ਦੇ ਉਪਦੇਸ਼ ਦੇ ਨਾਲ। ਤੋ ਗੁਰਮੁਖ ਪਿਆਰਿਓ, ਜਿਸ ਤਰ੍ਹਾਂ ਕਿ ਅਸੀਂ ਆਮ ਕਹਿ ਦਿੰਦੇ ਹਾਂ ਕਿ ਸਾਡੇ ਉੱਤੇ ਫਲਾਣੇ ਸੰਤਾਂ ਦੀ ਬੜੀ ਕਿਰਪਾ ਆ, ਉਹਨਾਂ ਦੀ ਕਿਰਪਾ ਦਾ ਸਦਕਾ ਹੀ ਸਾਡੇ ਘਰ ਦੇ ਵਿੱਚ ਚੰਗੀ ਔਲਾਦ ਤੇ ਸਾਰੇ ਜਿਹੜੇ ਸੁੱਖ ਸਾਧਨ ਨੇ, ਜਦਕਿ ਇਹ ਬਹੁਤ ਵੱਡਾ ਝੂਠ ਆ, ਗੱਪ ਆ। ਗੁਰੂ ਸਾਹਿਬ ਜੀ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਨੂੰ ਸਮਝਾਉਂਦੇ ਨੇ ਸਾਰੀ ਕਿਰਪਾ ਜਿਹੜੀ ਆ ਉਹ ਪਰਮਾਤਮਾ ਦੀ ਆਪਣੀ ਹੀ ਕੀਤੀ ਹੋਈ ਆ। ਉਸ ਪਰਮਾਤਮਾ ਨੇ ਆਪਣੀ ਕਿਰਪਾ ਕੀਤੀ ਤੇ ਸਾਰੇ ਸੁੱਖ ਜਿਹੜੇ ਨੇ ਬਖਸ਼ਿਸ਼ ਕੀਤੇ ਨੇ।
ਬਿਰਦਨ ਸਤਿਗੁਰ ਆਪ ਗਵਾਈ,
ਹਰ ਪ੍ਰਕਾਰ ਦੀ ਜਿਹੜੀ ਦਰਦ ਆ, ਜਿਹੜੀ ਪੀੜ ਆ, ਕਾਹਦੀ ਪੀੜ ਆ, ਜਿਸ ਤਰ੍ਹਾਂ ਕਿ ਅਸੀਂ ਗੁਰਮੁਖ ਪਿਆਰੇ ਹੋਵੇ ਤੋਂ ਵਧੀ ਹੋਈ ਜਿਹੜੀ ਲਾਲਸਾ ਆ, ਲੋਭ ਆ, ਲਾਲਚ ਆ, ਇਹ ਮਨੁੱਖ ਨੂੰ ਤੰਗ ਕਰਦੇ ਨੇ। ਕਿਸੇ ਦੇ ਘਰ ਦੇ ਵਿੱਚ ਵਾਧੂ ਸਮਾਨ ਵੇਖ ਕੇ ਅਸੀਂ ਐਵੇਂ ਹੀ ਤੜਫਣ ਲੱਗ ਪੈਂਦੇ ਹਾਂ ਕਿ ਇਹ ਸਾਰਾ ਕੁਝ ਸਾਡੇ ਘਰ ਦੇ ਵਿੱਚ ਕਿਉਂ ਨਹੀਂ ਹੈ। ਪਰ ਗੁਰਬਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਕਦੀ ਵੀ ਉੱਪਰ ਵੱਲ ਨੂੰ ਨਾ ਵੇਖ ਕੇ ਜੀ, ਥੱਲੜੇ ਵੱਲ ਨੂੰ ਦੇਖ ਕੇ ਜੀ। ਕਹਿੰਦੇ ਸ਼ੇਖ ਸ਼ਾਹ ਜੀ ਨੇ ਜੀਵਨ ਦੇ ਵਿੱਚੋਂ ਇਸ ਤਰ੍ਹਾਂ ਦੀ ਇੱਕ ਕਥਾ ਸਾਨੂੰ ਮਿਲਦੀ ਆ। ਕਹਿੰਦੇ ਉਹਨਾਂ ਨੇ ਦੇਖਿਆ ਕਿ ਇੱਕ ਅਮੀਰ ਜਿਹੜਾ ਕਿ ਕਦੀ ਪਰਮਾਤਮਾ ਦੀ ਖੁਦਾ ਦੀ ਨਮਾਜ਼ ਵੀ ਨਹੀਂ ਸੀ ਪੜ੍ਹਦਾ, ਕਦੀ ਉਹਨੂੰ ਯਾਦ ਵੀ ਨਹੀਂ ਸੀ ਕਰਦਾ, ਉਹ ਲਾੜੀਆਂ ਤੇ ਊਠਾਂ ਤੇ ਚੜਿਆ ਫਿਰ ਰਿਹਾ ਸੀ ਤੇ ਸ਼ੇਖ ਸ਼ਾਹ ਦੀ ਤਪਦੇ ਮਾਰੂ ਥਲ ਦੇ ਵਿੱਚ ਨੰਗੇ ਪੈਰੀ ਤੁਰੇ ਜਾ ਰਹੇ ਸਨ। ਖੁਦਾ ਦੀ ਇਬਾਦਤ ਕਰਨ ਵਾਸਤੇ ਤੇ ਉਹਨਾਂ ਦੇ ਮਨ ਦੇ ਵਿੱਚ ਆਇਆ ਕਿ ਇਹ ਨਾਸਤਿਕ, ਇਹ ਊਠਾਂ ਤੇ ਚੜਿਆ ਜਾ ਰਿਹਾ ਆ, ਇੰਨਾ ਕੁਝ ਇਹਨੂੰ ਇੰਨੀਆਂ ਸੁੱਖ ਸਹੂਲਤਾਂ ਮਿਲੀਆਂ ਹੋਈਆਂ ਨੇ, ਜਦਕਿ ਮੈਂ ਖੁਦਾ ਦੀਆਂ ਪੰਜ ਨਮਾਜ਼ਾਂ ਵੀ ਪੜ੍ਹਦਾ ਹਾਂ, ਹਰ ਵੇਲੇ ਉਹਦੀ ਭੈ ਭਾਵਣੀ ਦੇ ਵਿੱਚ ਵੀ ਰਹਿਣਾ ਹੈ ਤੇ ਮੈਨੂੰ ਖੁਦਾ ਨੇ ਜੁੱਤੀ ਵੀ ਨਹੀਂ ਬਖਸ਼ਿਸ਼ ਕੀਤੀ ਹੋਈ, ਇੱਕ ਜੋੜਾ ਵੀ ਨਹੀਂ ਦਿੱਤਾ। ਕਹਿੰਦੇ ਜਦੋਂ ਉਹਨੇ ਮਸਜਿਦ ਦੇ ਵਿੱਚ ਜਾ ਕੇ ਨਮਾਜ਼ ਅਦਾ ਕੀਤੀ ਤੇ ਕੀ ਦੇਖਦਾ ਆ ਕਿ ਉੱਥੇ ਇੱਕ ਬਿਨਾਂ ਪੈਰਾਂ ਤੋਂ ਹੀ ਪਿੰਗਲਾ ਰਿੜਦਾ ਹੋਇਆ ਆ ਰਿਹਾ ਆ ਤੇ ਉਹ ਆਣ ਕੇ ਨਾ ਨਮਾਜ਼ ਪੜ੍ਹ ਰਿਹਾ ਆ। ਕਹਿੰਦੇ ਸ਼ੇਖ ਸ਼ਾਹ ਦੀ ਉਹਦੇ ਹੱਲ ਦੇਖ ਕੇ ਤੇ ਬੜਾ ਹੈਰਾਨ ਹੋਇਆ ਤੇ ਨਾਲੇ ਆਪਣੇ ਕੀਤੇ ਹੋਏ ਨਿਰਣੇ ਤੇ ਵੀ ਪਛਤਾਇਆ ਕਿ ਪਰਮਾਤਮਾ ਤੇਰਾ ਖੁਦਾ ਸ਼ੁਕਰ ਆ, ਮੈਨੂੰ ਜੋੜੇ ਦੀ ਤੇ ਕੋਈ ਗੱਲ ਨਹੀਂ, ਮੈਨੂੰ ਤੇ ਤੂੰ ਉਹਦੇ ਵੱਲ ਮੈਨੂੰ ਦੇਖਣਾ ਚਾਹੀਦਾ ਕਿ ਉਹਨੂੰ ਤੇ ਤੂੰ ਲੱਤਾਂ ਵੀ ਨਹੀਂ ਬਖਸ਼ਿਸ਼ ਕੀਤੀਆਂ, ਉਦੋਂ ਤਾਂ ਵੀ ਤੇਰਾ ਧੰਨਵਾਦ ਕਰਨ ਵਾਸਤੇ ਤੇਰੇ ਦਰ ਤੇ ਆਇਆ ਹੋਇਆ, ਮੈਨੂੰ ਤੇ ਫਿਰ ਵੀ ਤੂੰ ਲੱਤਾਂ ਦਿੱਤੀਆਂ ਹੋਈਆਂ ਨੇ, ਪੈਰ ਦਿੱਤੇ ਹੋਏ ਨੇ, ਫਿਰ ਕਿਹੜੀ ਗੱਲ ਆ। ਸਾਨੂੰ ਜੋ ਪਰਮਾਤਮਾ ਨੇ ਗੁਰਮੁਖ ਪਿਆਰਿਓ ਦਿੱਤਾ ਆ ਉਹਦੇ ਵਿੱਚ ਰਹਿ ਕੇ ਪਰਮਾਤਮਾ ਦਾ ਧੰਨਵਾਦ ਤੇ ਸ਼ੁਕਰਾਨਾ ਕਰਨਾ ਚਾਹੀਦਾ। ਜਿਹੜਾ ਪਰਮਾਤਮਾ ਨੇ ਨਹੀਂ ਦਿੱਤਾ ਉਹਦੇ ਵਾਸਤੇ ਜਿਹੜਾ ਨਾ ਗੁਰਮੁਖ ਪਿਆਰਿਓ ਸਾਨੂੰ ਮੰਗ ਨਹੀਂ ਕਰਨੀ ਚਾਹੀਦੀ, ਸਾਨੂੰ ਜੋ ਦਿੱਤਾ ਹੋਇਆ ਉਹਦੇ ਵਾਸਤੇ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਆ। ਫਿਰ ਸਾਡੀ ਇਹ ਜਿਹੜੀ ਚਿੰਤਾ, ਇਹ ਵਧੀ ਹੋਈ ਲਾਲਸਾ, ਇਹ ਲੋਭ ਜਿਹੜਾ ਖਤਮ ਹੋ ਜਾਏਗਾ, ਇਹ ਪੀੜਾ ਜਿਹੜੀ ਖਤਮ ਹੋ ਜਾਏਗੀ। ਬਾਬਾ ਪਿਰਥੀ ਚੰਦ ਜੀ ਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ। ਇਤਿਹਾਸ ਦੇ ਵਿੱਚ ਜੇਕਰ ਆਉਂਦਾ ਹੈ ਕਿ ਉਹਨਾਂ ਦੇ ਗੁਜ਼ਾਰੇ ਵਾਸਤੇ ਚੌਂਕ ਪਾਥੀਆਂ ਜਿਹੜਾ ਹੈ ਨਾ, ਇਹ ਪਾਥੀਆਂ, ਇਹ ਗੁਰਮੁਖ ਪਿਆਰਿਓ ਇੱਥੋਂ ਦਾ ਕਿਰਾਇਆ, ਇੱਥੋਂ ਦੀ ਜਿਹੜੀ ਹੈਗੀ ਸੀ ਨਾ ਆਮਦਨ, ਬਾਬਾ ਪਿਰਥੀ ਚੰਦ ਨੂੰ ਹੀ ਦਿੱਤੀ ਹੋਈ ਸੀ ਤੇ ਉਹਨਾਂ ਦੇ ਘਰ ਦੇ ਵਿੱਚ ਕੋਈ ਕਮੀ ਵੀ ਨਹੀਂ ਸੀ। ਉਹਨੂੰ ਸੁਲੇਹ ਖਾਂ ਵੱਲੋਂ ਇੱਕ ਪਿੰਡ ਵੀ ਮਿਲਿਆ ਹੋਇਆ ਸੀ, ਸੌਖੀ ਰੋਟੀ ਸੀ, ਪਰ ਫਿਰ ਵੀ ਉਹਨਾਂ ਨੇ ਹਰ ਵੇਲੇ ਚਿੰਤਾ ਇਹੋ ਲੱਗੀ ਰਹਿੰਦੀ ਹੁੰਦੀ ਸੀ ਕਿ ਮੇਰੇ ਕੋਲ ਬਹੁਤਾ ਹੋਵੇ ਤੇ ਮੈਂ ਗੁਰੂ ਹਾਂ ਸੰਸਾਰ ਦਾ ਤੇ ਸਾਰੀ ਧਨ ਦੌਲਤ ਜਿਹੜੀ ਮੇਰੇ ਕੋਲ ਹੋਣੀ ਚਾਹੀਦੀ ਆ, ਜਦਕਿ ਉਹਨਾਂ ਨੂੰ ਸੰਤੋਖ ਕਰਨਾ ਚਾਹੀਦਾ ਸੀ ਕਿ ਪਰਮਾਤਮਾ ਦਾ ਦਿੱਤਾ ਹੋਇਆ ਬਹੁਤ ਕੁਝ ਆ। ਇਸੇ ਪੀੜਾ ਦੇ ਵਿੱਚ ਉਹਨਾਂ ਨੂੰ ਸੂਲ ਉੱਠਿਆ ਤੇ ਆਪਣਾ ਉਹਨਾਂ ਨੇ ਜੀਵਨ ਜਿਹੜਾ ਸੀ ਨਸ਼ਟ ਕਰ ਲਿਆ। ਤੋ ਗੁਰਮੁਖ ਪਿਆਰਿਓ, ਵਿਤੋਂ ਵਧੀ ਹੋਈ ਲਾਲਸਾ ਜਿਹੜੀ ਆ ਉਹ ਸਾਨੂੰ ਹਰ ਵੇਲੇ ਤੰਗ ਕਰਦੀ ਆ। ਸਿਆਣਿਆਂ ਨੇ ਤੇ ਇਹ ਵੀ ਗੱਲ ਕਹੀ ਹੋਈ ਆ ਕਿ ਕਿਸੇ ਦਾ ਮੂੰਹ ਲਾਲ ਵੇਖ ਕੇ ਨਾ ਆਪਣੇ ਮੂੰਹ ਤੇ ਚਪੇੜ ਮਾਰ ਕੇ ਤੇ ਮੂੰਹ ਲਾਲ ਨਹੀਂ ਕਰ ਲੈਣਾ ਚਾਹੀਦਾ, ਜਾਂ ਕਿਸੇ ਦੀ ਕੋਠੀ ਵੱਲ ਦੇਖ ਕੇ ਤੇ ਆਪਣੀ ਕੁੱਲੀ ਨੂੰ ਨਹੀਂ ਧਾ ਲੈਣਾ ਚਾਹੀਦਾ, ਉਹਦੇ ਵਿੱਚ ਹੀ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ। ਫਿਰ ਸਾਡੀਆਂ ਸਾਰੀਆਂ ਹੀ ਇਹ ਜਿਹੜੀਆਂ ਦਰਦਾਂ ਨੇ, ਪੀੜਾਂ ਨੇ, ਦੂਰ ਹੋ ਜਾਣਗੀਆਂ। ਇਹ ਸਾਰੀਆਂ ਦਰਦਾਂ, ਇਹ ਸਾਰੀਆਂ ਪੀੜਾਂ ਜਿਹੜੀਆਂ ਨੇ, ਤ੍ਰਿਸ਼ਨਾ ਜਿਹੜੀ ਆ, ਕਦੋਂ ਦੂਰ ਹੋਏਗੀ? ਜਦੋਂ ਗੁਰੂ ਦਾ ਉਪਦੇਸ਼ ਅਸੀਂ ਹਿਰਦੇ 'ਚ ਵਸਾ ਲਵਾਂਗੇ, ਗੁਰੂ ਕੇ ਇਤਿਹਾਸ ਨੂੰ ਚੰਗੀ ਤਰ੍ਹਾਂ ਵਾਚ ਲਵਾਂਗੇ, ਉਹਦੇ ਅਨੁਸਾਰ ਆਪਣਾ ਜੀਵਨ ਬਣਾਵਾਂਗੇ। ਗੁਰਮੁਖ ਪਿਆਰਿਓ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੇ ਸਾਰੀਆਂ ਪੀੜਾਂ, ਸਾਡੇ ਸਾਰੇ ਦੁੱਖ ਦਰਦ ਜਿਹੜੇ ਨੇ ਉਹ ਪਰਮਾਤਮਾ ਹੀ ਦੂਰ ਕਰਦਾ ਹੈ।
ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ।
ਭਾਈ ਪਰਮਾਤਮਾ ਨੇ, ਗੁਰੂ ਨੇ ਜਦੋਂ ਆਪਣੀ ਮਹਾਨ ਬਖਸ਼ਿਸ਼ ਕੀਤੀ, ਸਿੱਖ ਸੰਤ ਜਿਹੜੇ ਸਿੱਖ ਨੇ, ਜਿਹੜੇ ਸਤਸੰਗੀ ਜਾਣੇ ਜਾਂਦੇ, ਸਤਸੰਗੀ ਜਾਣੇ ਗੁਰਮੁਖ ਪਿਆਰਿਓ, وہ سرسے ہوئے سرسے ہوئے اور اساں دے سات آنند بھرپور ہو گئے. اس پنکتی دے نا سرسے والے نے کچھ غلط ارتھ بھی کیتے ہوئے نے. وہ کہندے سکھ سنت سب سرسے ہوئے کہ سارے ہی سکھ جڑے نے جڑے سنت جڑے نے وہ سرسے دے وچ ہون گے. تے لوگ اس بانی دی پنکتی نوں پڑھ پڑھ کے جا آنند صاحب دی اس بانی دی پنکتی نوں پڑھ لیندے نے کہ سنت ساجن پے سرسے سرسے دے وچ سنت ہون گے. اس گل کا پرچار کر کر کے گرمکھ پیارے وہ لوگوں ارتھاں دے انرتھ کر کر کے تے اپنے نال جڑی جا رہے ہیں. جبکہ اس پنکتی دے ارتھ نے کہ رساں دے سہت ہونا آنند بھرپور ہو جانا. سرگر سچے پاتشاہ جی سانوں سمجھاؤندے نے ستسنگی جن سکھ جہے نے گرو کی شرن دے وچ بیٹھے ہوئے نے گرو کا اپدیش انہوں نے جدو پراپت کیتا وہ آنند بھرپور ہو گئے نے. تے گرمکھ پیارے وہ ہر ہر نام تہائی پرماتما دا نام سمرن کرتے ہیں پرماتما یاد کرتے ہیں. وہ دیوی دیوتیاں دے نال جڑے ہوئے نہیں ہے. وہ یہاں کتیاں بلیاں دی پوجا نہیں کرتے. وہ بوڑا پپلوں دی پوجا نہیں کرتے. وہ پانی دی پوجا نہیں کرتے. وہ اگ دی پوجا نہیں کرتے. وہ سورج چندرما دی پوجا نہیں کرتے. جس طرح کہ مسیا دا سیدھا ہی سبندھ جڑا ہے وہ چندرما دے نال ہے. گرمکھ پیارو سدگڑا نے گربانی دے وچ سانوں سکھیا دیتی ہوئی ہے ماوس آس نوارو سوامی ہردے سمرو انتر جامی. گربانی دے وچ سانوں سکھیا دیتی ہوئی ہے چودیا ماوس رچ رچ مانگے کر دیپک لے کوپ پرے. اس کر کے گرو کے سکھ دا روزانہ ہی فرج بنتا ہے کہ گرو گرنتھ صاحب دے درشن کرنا گرو کی ہیوری دے وچ بیٹھنا گرو کا اپدیش سرون کرنا. نہ کہ وہ مسیا ڈیکتا رہے نہ وہ سنگراندا ڈیکتا رہے کہ میں سنگراند والے دن متھا ٹیکن جانا ہے میں مسیا والے دن متھا ٹیکن جانا ہے. جدو سماں ملے ادوں ہی سانوں گرو گرنتھ صاحب کی شرن دے وچ جانا چاہیے. گرمکھ پیارو گرو کے اپدیش نو گرہن کرنا چاہیے. سرگر سچے پاتشاہ کہتے ہر ہر نام تہائی جڑے ویر کہتے نا کہ چلو مسیا تے سنگراند دے بہانے دے نال ہی گرو دے درشن ہو جاندے نے. گرو دے درشن کرن واسطے سانوں بہانہ نہیں جے لبنا چاہیے. جڑے بہانے بنا کے گرو دے درشن کردے نے وہ کاہدے سکھ. سدگرہ نے تے سانوں اپدیش دتا ہویا ہے کہ گر ستگر کا جو سکھ اکھاوے سو پلکے اٹھ ہر نام تیاوے ادم کرے پلکے پربھاتے اشنان کرے امرت سرن آوے پھر چڑھے دیوس گربانی گاوے بہندیاں اٹھدیاں ہر نام تیاوے. انہوں اٹھدیاں بہندیاں پرماتما دا یاد کرنا چاہیے سمرن کرنا چاہیے جاپ کرنا چاہیے. نہ کہ انہوں مسیا سنگراندا ہور دن دہاڑ ڈیکنے چاہیے نہیں. سرگنا نے سانو یہ اپدیش دیتا گرو کے سکھ ٹھیک آ تو سچکھا نہ ہرمندر صاحب دوروں دراجوں نہیں آ سکتا کوئی گل نہیں پر تیرے نگر دے وچ گردوارا بنیا ہوا ہے تو روزانہ گردوارا صاحب اتے چلیا جا اتے جا کے درشن کر دیدارے کر جدو تینوں سواں ملتا ہے اپنے دھارمک استھان سچکھنڈ شری ہرمندر صاحب آ بابا بوڑھا صاحب آ ترن تارن صاحب آ گردوارا شاہڑا صاحب آ تخت کیسگڑھ صاحب آ جدو تینوں سواں ملتا تو اپنے انہاں دھارمک استھانوں کی یاترا کر اتوں اپدیش گرہن کر. جدوں تیرے کو گھر دے وچ کام کار کر کے سماں نہیں آ تو اینا سماں ضرور کڈ کے اپنا نتنیم روزانہ کر دھارمک استھان پنڈ دے جا نزدیک دے گردوارا صاحب جا کے گرو گرنتھ صاحب نو نمسکار کر ہر ویلے پرماتما نو یاد کردا رہو. جنارے گرمکھ پیارو ہر ہر نام تہائی پرماتما دے نام نو تہونا کیتا ہے انہاں دے ہردے دے وچ پرماتما دا رہاؤ کی وشرام ہو جاندا ہے.
جو منگا ہے سو لیوا ہے.
سارگر سچے پاتشاہ جی بخشش کردے نے جو مانگا ٹھاکر اپنے تے سوئی سوئی دیو ہے. نانک داس مکھ تیجو بولے ایہاں اوہاں سکھ ہوئے. تے ہور اپدیش نے جتڑے پھل من بانشیے تتڑے ستگر پاس. جنہیں بھی پھل گرمکھ پیارو جنہاں دی سانوں گرست دھرم دے وچ لوڑ پیندی ہے وہ کسی ہور دیوی دیوتے جا ہور نہ پاسے جان دے بجائے سانو شری گرو گرنتھ صاحب جی ہزوری دے وچ آنا چاہیے تے سرگر جی بخشش کرتے ہیں جی کے برتا ہوئے گر پے ارداس کر گرو دے کول ارداس کر گرو دے نال جڑنا کر جو منگے سو لے رہے جو پھر تو منگتا ہے نا وہ منگا تیریا صرف تے صرف شری گرو گرنتھ صاحب سچے پاتشاہ جا پرماتما ہی پوریا کر سکتا ہے ساڈیاں منگاں کوئی سنساری جیو کوئی سادھو سنت سدا سدیوی طور تے پوریاں نہیں کر سکدا کیونکہ وہ آپ بھی ادھورے نے کسی نہ کسی پکھوں منکھ جیڑا وہ ہی پورا ہے جیڑا پورے دے نال جڑیا ہوا ہے پورا پرب آرادی پورا جانکا نہ جیڑا پورے دے نال جڑیا ہوا ہے وہ ہی پورا جیڑا ادھورے دے نال جڑیا ہوا ہے وہ ادھورا ہی رہ جاتا ہے گرمت پیارے تے سنسار دے وچ کوئی بھی پورا نہیں جی سارے ہی ادھورے نے گرو پورا آیا تے جاں پرماتما پورا آیا تے جیڑیاں جیڑیاں وستواں نے گرمکھ پیارے جو اسی منگنے وہ گرو ہی سانو دین جوگا جاں پرماتما دین جوگا مانک کو جاچت شرم پائی منکھ تو منگدے ہاں کئی وار سانو شرم آدھی ہے دیہڑی دے وچ کئی وار اسی اپنے ماتا پتا کو بھی بہت ساریاں جدو منگا منگنے تے سانو شرم ہی آدھی ہے کہ کی کریے ہر واری منگتے پھرتے ہیں تے ماتا پتا بھی کئی وار آ کے جاندے نے کہ ہر ویلے منگتا ہی رہنا منگتا ہی رہنا ہے پر کہندے نے ہارکیاں سدا سدا وڈیائیاں دے نہ پشوتائے پرماتما جیڑا آیا وہ کو جو بھی منگتے رہو ہر ویلے ملتا ہی رہتا ہے تو دے کے پشو بھی نہیں تو تے سارگور سچے پاتشاہ جی سانو اور بھی سمجھاؤ کہتے ہار جیو تیری داتی راجا اے پرماتما تیریا داتاں دے نال ہی اسی رج سکدے ہاں منک کو جات جات تے شرم پائی منک تو منگدے ہویا شرم آدھی تے اور سکھمنی صاحب بھی بڑے پوتر اپدیش نے سارے واسطے مانک کی ٹیک برتھے سب جان دیون کو ایک بھگوان دین والا ایک پرماتما ہے جی منک داتا ہوں تو اس کے آد ہوئے تو سب کچھ لے یہ کول جی یہ ہاتھ وس کی گل ہوتی تو دینا ہی کسی نے کچھ نہ یہ سگوں جتا ہوا بھی کھو لین والا ہے تو سارگر سچے پاتشاہ جی سانو اتنے سمجھا نے جو منگا ہے سو لے جو تیریا منگا نے پرماتما کو گرو کو جی تنگتا ہے تو وہ تینوں مل جاتی
رب اپنے سنتا دیوا
یہ جڑیاں منگا نے یہ جڑیاں ساڈیاں لوڑاں نے گرمکھ پیارو وہ پرماتما ست سنگی جانوں خوش ہو کے پرسن ہو کے دیندا ہے
ہر گوبند پرب
رکھیا یہ جڑی شیتلا ہے کسی دیوی دیوتے دے ہاتھ نہیں گرمکھ پیارو جی اسی وچار بھی کریے نا انہاں دیوی دیوتیاں دی تے یہ دیوی دیوتے کلنک لاؤن دے جوگ ہی نہیں دے سرگنہ دا اچارن کیتا ہے پاون پوتر شبد تسی پڑھ کے دیکھ لو کہیں دے سنکرا مستک بستا سور سری سنان رے کول جنمد ملیو سارنگ پان رے کلنک کرم کر کلنک مفیٹ سری کہیں دے شیو جی دے متھے دے وچ جڑا چندرما ہے انہوں کلنک لگا ہویا ہے گنگا دے وچ اشنان بھی کردا ہے پر اج تک وہ کلنک جڑا لت نہیں سکیا ہوں تھی دسو یہ دیوی دیوتے جڑے متھے دے چندرما دھارن کر کے بیٹھے ہوئے نے اپنا نہیں کلنک دور کر سکے اپنا روگ نہیں دور کر سکے تو کسی ہور دا کی کر لین گے تو پھر اسی طرح ہی جڑا گربانی دے وچ سانو سکھیا ملتی ہے ہنومان نے کنی سیوا کی رام چندر جی دی کہندے انہوں نے سنجیونی بوٹی لیا لشمن کا جڑا سی روگ دور ہویا وہ مورشا لتھی کرم کر کشوٹی مفیٹ سری پر انہوں نے رام چندر جی سوائے ایک کشے تو بنا اور کچھ نہ دے سکے دیوی دیوتے گرمکھ پیارے ہو سانو کچھ نہیں دے سکتے سرگر سچے پاتشاہ جی سانو اتھے سمجھاؤندے نے پرب اپنیا سنتاں دیوی وہ پرماتما بخشش کردا ہے تے ساڈے سارے دکھ تے روح روگ دور ہوندے نے ساڈیاں ساریاں منگاں جڑیاں نے پوریاں ہوندیاں نے اے دیوی دیوتے کسے نوں کچھ نہیں دے سکدے مکت کی بریا کہاں شکانی تم کہیے تو آت کوانی جڑی دیوی دیوتیاں دے نال شیتلا دے نال جاں آ دیوی ماتا دے نال جڑے ہوئے نے گربانی دے بول نے कि जदों असी इहदे कोलों मुक्ति मंगदे ते मुक्ति भी बरिया कहां छपानी है लुक जाती है मुक्ति देने दे योग ही नहीं गी ते सारा कुछ सानू जिहड़ा उह परमात्मा दी हजूरी दे विचों ही मिलदा है।
जन नानक साच सुपाखिया
महाराज जी कहिंदे सच्चे बचन जिहड़े ने तुहाडे नाल सुपाखिया उचारण कीते ने तुहानू समझाए ने कि देवन वाला सिर्फ ते सिर्फ एक परमात्मा आ उह वाहिगुरु आ उस परमात्मा की पूजा करो उस परमात्मा दे नाल ही जुड़ना करो सोहने उपदेश हिरदे वसाओ गुरु के उपदेश नूं गुरमुख प्यारे हिरदे दे विच वसा के लोक सुखी परलोक सहेला बनाओ जी होईयां गलतियां भुला चुका नहीं माफी बख्शिश करनी हार्दिक तौर ते धन्नवाद सारी संगत गज के फतेह बुलाए जी वाहिगुरु जी का खालसा वाहिगुरु जी की।